And now, News Takeaway.
ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਬਸ ਜੀ, ਠੀਕ ਠਾਕ ਆ। ਤਾਪਮਾਨ 20-21 ਡਿਗਰੀ ਰਹਿਣਾ, ਪਰ ਉਹੀ ਹੈ ਹਿਊਮਿਡਿਟੀ ਫੈਕਟਰ ਕਰਕੇ ਦੇਖੋ ਗਰਮੀ ਜੀ ਲੱਗਦੀ ਆ।
ਯਾ ਬਟ ਸੋਹਣਾ ਮੌਸਮ ਹੈ,
ਇਟਸ ਗੁੱਡ ਵੈਦਰ ਇੱਥੇ। ਵਾਸੂ ਜੀ ਬਹੁਤ ਵਧੀਆ ਮੌਸਮ ਆ ਇਹ ਆਪਣੇ ਹੀ ਸੂਬੇ ਦੇ ਵਿੱਚ, ਇੰਟੀਰੀਅਰ ਇਲਾਕੇ 'ਚ ਆਹ ਤੁਸੀਂ ਦੇਖ ਲਓ, ਭਾਵੇਂ ਉਹ ਕੂਟਨੀਜ਼ ਵਾਲਾ ਏਰੀਆ ਹੋਵੇ ਜਾਂ ਇੱਥੇ ਫਰੇਜ਼ਰ ਕੈਨਿਅਨ ਦਾ ਇਲਾਕਾ, ਬਹੁਤ ਗੰਭੀਰ ਹਾਲਾਤ ਨੇ ਬਿਕੋਜ਼ ਆਫ ਦ ਵਾਈਲਡ ਫਾਇਰ ਸਿਚੁਏਸ਼ਨ। ਕਾਫੀ ਇਸ ਵੇਲੇ ਕੰਸਰਨਿੰਗ ਬਣੀ ਹੋਈ ਆ।
ਕੰਸਿਡਰਿੰਗ ਮਤਲਬ ਜੁਲਾਈ ਦਾ ਅੰਤ ਹੈ, ਉਸ ਹਿਸਾਬ ਨਾਲ ਮੌਸਮ ਬਹੁਤ ਸੋਹਣਾ।
ਯਾ ਇੱਥੇ ਆਪਣੇ 20-22 ਡਿਗਰੀ ਸੈਲਸੀਅਸ ਦੇ ਗੇੜ 'ਚ,
ਨੋ ਕੰਪਲੇਂਟਸ
ਐਟ ਆਲ। ਅੱਛਾ ਵਾਸੂ ਜੀ, ਕੱਲ੍ਹ ਕੁਝ ਜਿਹੜੀਆਂ ਡਿਵੈਲਪਮੈਂਟਸ ਨੇ, ਪਹਿਲਾਂ ਤਾਂ ਗੱਲ ਸ਼ੁਰੂ ਕਰ ਲੈਂਦੇ ਹਾਂ, ਜਿਹੜੀ ਸਰੀ ਕੌਂਸਲ ਦੀ ਮੀਟਿੰਗ ਹੋਈ ਆ, ਉਸ ਮੀਟਿੰਗ ਦੇ ਵਿੱਚ ਕੱਲ੍ਹ ਲਿਖ ਕੇ ਇਹ ਦੱਸਿਆ ਗਿਆ ਕਿ ਜਿਹੜਾ ਇੱਕ ਪ੍ਰੋਜੈਕਟ ਅਪਰੂਵ ਕੀਤਾ ਗਿਆ ਕੁਆਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ, ਉੱਥੇ 8 ਮੰਜ਼ਿਲਾਂ ਦੀ 201 ਯੂਨਿਟਸ ਵਾਲੀ ਇੱਕ ਇਮਾਰਤ ਉਸਾਰੀ ਜਾਏਗੀ ਜੋ ਸਟੂਡੈਂਟ ਹਾਊਸਿੰਗ ਵਾਸਤੇ ਇਹ ਬਿਲਡਿੰਗ ਹੋਏਗੀ।
ਜੀ ਜੀ, ਸੋ 201 ਉਹਦੇ ਵਿੱਚ ਯੂਨਿਟਸ ਹੋਣਗੇ, 359 ਬੈੱਡ ਹੋਣਗੇ, ਅਤੇ ਕੈਫੇਟੇਰੀਆ ਵੀ ਹੋਏਗਾ, ਡਾਇਨਿੰਗ ਹਾਲ ਹੋਏਗਾ, ਅਤੇ 61 ਪਾਰਕਿੰਗ ਸਪੋਟਸ ਹੋਣਗੇ
ਜੀ,
ਅਤੇ ਇਹ 126-66-72 ਐਵਨਿਊ 'ਤੇ ਉਸਾਰੀ ਜਾਏਗੀ ਬਿਲਡਿੰਗ।
ਸਰੀ ਦਾ ਪਹਿਲਾ ਅਜਿਹਾ ਇਹ ਔਨ ਕੈਂਪਸ ਹਾਊਸਿੰਗ ਸਟੂਡੈਂਟ ਦਾ ਇਹ ਪ੍ਰੋਜੈਕਟ ਹੈ, ਅਤੇ ਇਹ ਦੱਸਿਆ ਗਿਆ ਜਦੋਂ ਇਹ ਬਣ ਕੇ ਰੈਡੀ ਹੋਏਗਾ, ਇੱਥੇ ਜਿਹੜੀ ਸਟੂਡੈਂਟ ਹਾਊਸਿੰਗ ਆ ਉਹ ਜੋ ਮਾਰਕੀਟ ਰੈਂਟਸ ਨੇ ਉੱਤੋਂ ਘੱਟੋ ਘੱਟ 10% ਡਿਸਕਾਊਂਟ 'ਤੇ ਜਿਹੜੀ ਇੱਥੇ ਰਿਹਾਇਸ਼ ਹੈ ਉਹ ਮੁਹੱਈਆ ਕਰਵਾਈ ਜਾਏਗੀ। KPU ਦੇ ਜਿਹੜੇ ਡਾਇਰੈਕਟਰ ਆਫ ਪਲੈਨਿੰਗ ਨੇ ਚਾਨੀ ਜੋਜ਼ਫ, ਉਹਨਾਂ ਨੇ ਇਹ ਕਿਹਾ ਵੀ ਇਹ ਪ੍ਰੋਜੈਕਟ $144 million ਕੋਸਟ ਕਰੇਗਾ। ਦੇਖੋ ਵਾਸੂ ਜੀ, ਜਿਹੜੀ ਇਹ ਸਟੂਡੈਂਟ ਹਾਊਸਿੰਗ ਦੀ ਗੱਲ ਸੀ, ਜਦੋਂ ਕੋਵਿਡ ਤੋਂ ਬਾਅਦ ਇੰਟਰਨੈਸ਼ਨਲ ਸਟੂਡੈਂਟਸ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ ਐਡਮਿਸ਼ਨਸ ਹੋਈਆਂ ਸੀ, ਉਦੋਂ ਸਾਨੂੰ ਪਤਾ ਹਾਊਸਿੰਗ ਕ੍ਰਾਈਸਿਸ ਵੀ ਕਿਸ ਕਦਰ ਬਣ ਗਿਆ ਸੀ, ਕਿੰਨੀਆਂ ਕਹਾਣੀਆਂ ਅਸੀਂ ਇੱਥੇ ਲੋਕਲੀ ਵੇਖੀਆਂ, ਕਵਰ ਵੀ ਕੀਤੀਆਂ, ਉਹਨਾਂ ਬਾਰੇ ਗੱਲ ਵੀ ਕੀਤੀ ਆ। ਜਿਹੜੀ ਇਲੀਗਲ ਕੰਸਟਰਕਸ਼ਨ ਵਾਲੀ ਵੀ ਜਿਹੜੀ ਸਥਿਤੀ ਸੀ, ਇਸੇ ਕਰਕੇ ਬਣੀ ਸੀ ਨਾ ਕਿ ਜਿੰਨੀ ਜ਼ਿਆਦਾ ਹਾਊਸਿੰਗ ਦੀ ਡਿਮਾਂਡ ਸੀ ਸਾਡੇ ਕੋਲ ਹਾਊਸਿੰਗ ਸਪਲਾਈ ਉਨੀ ਹੈ ਹੀ ਨਹੀਂ ਸੀ। ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਜੁੜੇ ਹੋਰ ਕਈ ਪਹਿਲੂ ਨੇ, ਜਦੋਂ ਸਪੈਸ਼ਲੀ ਪ੍ਰਧਾਨ ਮੰਤਰੀ ਦੇ ਉਦੋਂ ਦੇ ਜਸਟਿਨ ਟਰੂਡੋ ਨੇ ਕਹਿਤਾ ਸੀ ਕਿ ਜੀ ਹਾਊਸਿੰਗ ਕ੍ਰਾਈਸਿਸ ਇਸ ਕਰਕੇ ਕਿਉਂਕਿ ਇਮੀਗ੍ਰੇਸ਼ਨ ਬਹੁਤ ਹੈ, ਇੰਟਰਨੈਸ਼ਨਲ ਸਟੂਡੈਂਟਸ ਬਹੁਤ ਆਉਂਦੇ ਪਏ ਆ, ਅਤੇ ਫਿਰ ਗੱਲ ਹੋਈ ਸੀ ਵੀ ਉਹ ਤਾਂ ਐਕਚੁਲੀ ਵਿਕਟਮ ਨੇ ਇਸ ਸਾਰੇ ਸਿਸਟਮ ਦੇ, ਉਹ ਵੀ ਕਿਉਂਕਿ ਰਹਿਣ ਨੂੰ ਤਾਂ ਪ੍ਰੋਪਰ ਥਾਂ ਉਹਨਾਂ ਨੂੰ ਵੀ ਨਹੀਂ ਮਿਲਦੀ ਪਈ।
ਅਤੇ ਉਸ ਤੋਂ ਬਾਅਦ ਜਦੋਂ ਫੈਡਰਲ ਸਰਕਾਰ ਨੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਉੱਤੇ ਸਖਤਾਈ ਕੀਤੀ, ਅਤੇ ਉਹਦੇ ਵਿੱਚ ਇੱਕ ਵੱਡਾ ਪੈਰਾਮੀਟਰ ਇਹੀ ਸੀ ਕਿ ਤੁਹਾਡੇ ਕੋਲ ਸਟੂਡੈਂਟ ਹਾਊਸਿੰਗ ਹੈ ਕਿ ਨਹੀਂ, ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਤੁਸੀਂ ਸੱਦ ਰਹੇ ਹੋ ਉਹਨਾਂ ਨੂੰ ਰੱਖਣਾ ਕਿੱਥੇ ਆ।
ਜੀ,
ਸੋ ਕਿਹਾ ਗਿਆ ਵੀ ਇੱਕ ਇੱਕ ਕਮਰੇ ਦੇ ਵਿੱਚ, ਦੋ ਦੋ ਕਮਰੇ ਵਿੱਚ ਨਵੇਂ ਕਾਲਜ ਖੋਲ੍ਹੇ ਗਏ ਨੇ, ਯੂਨੀਵਰਸਿਟੀਆਂ ਤੱਕ ਬਣਾ ਦਿੱਤੀਆਂ ਗਈਆਂ
ਨੇ। ਜੀ ਜੀ,
ਸੋ ਉਹਨਾਂ ਕਾਲਜਿਸ ਦੇ ਖਿਲਾਫ ਜਿਹੜੀ ਆ ਇਨਫੋਰਸਮੈਂਟ ਵੀ ਸਟ੍ਰਿਕਟ ਕੀਤੀ ਗਈ ਸੀ, ਸੋ ਉਸੇ ਦਿਸ਼ਾ ਦੇ ਵਿੱਚ ਇਹ ਕਦਮ ਹੈ ਕਿ KPU ਦੇ ਵਿੱਚ ਵੀ ਇੱਕ ਨਵੀਂ ਹਾਊਸਿੰਗ ਫੈਸਿਲਿਟੀ ਸਟੂਡੈਂਟਸ ਵਾਸਤੇ, ਹੋਸਟਲ ਬੇਸਿਕਲੀ ਇੱਕ ਬਣਾਇਆ ਜਾ ਰਿਹਾ।
ਅਤੇ ਬਾਕੀ ਵਾਸੂ ਜੀ, ਕੱਲ੍ਹ ਹੋਰ ਵੀ ਕੁਝ ਫੈਸਲੇ ਲਏ ਗਏ ਨੇ, ਪਰ ਉਹਨਾਂ ਦੇ ਵਿੱਚੋਂ ਇੱਕ ਚੀਜ਼ ਜਿਹੜੀ ਲੋਕਾਂ ਨੂੰ ਸਿੱਧੇ ਸਿੱਧੇ ਤੌਰ 'ਤੇ ਦਿਖੇਗੀ ਆਉਂਦੇ ਮਹੀਨਿਆਂ ਦੇ ਵਿੱਚ, ਕਿ ਸ਼ਹਿਰ ਦੇ ਵੱਖੋ ਵੱਖਰੇ ਏਰੀਆ 'ਚ ਸਕੂਲ ਜ਼ੋਨਸ ਅਤੇ ਪਾਰਕ ਦੇ ਜਿਹੜੇ ਜ਼ੋਨਸ ਨੇ ਉੱਥੇ ਸਪੀਡ ਬੰਪਸ ਇੰਸਟਾਲ ਕੀਤੇ ਜਾਣੇ। 56 ਸਪੀਡ ਬੰਪਸ ਵਾਸਤੇ $460,950 ਦਾ ਕੰਟਰੈਕਟ ਅਪਰੂਵ ਕੀਤਾ ਗਿਆ, ਅਤੇ ਇਹਦੀ ਜਿਹੜੀ ਸਪੈਂਡਿੰਗ ਲਿਮਿਟ ਹੈ ਮੈਕਸੀਮਮ ਉਹ $5,07,000 ਤੱਕ ਮਖਸੂਸ ਕੀਤੀ ਗਈ ਹੈ। ਸੋ 56 ਸਪੀਡ ਬੰਪਸ ਵਾਸਤੇ ਅਪ ਟੂ $507,000।
ਮਤਲਬ ਇਹ ਇੱਕ ਵਾਰੀ ਸੁਣ ਕੇ ਅਜੀਬ ਥੋੜ੍ਹਾ ਲੱਗੇਗਾ ਕਿ ਵਿੱਚ 50 ਤੁਸੀਂ ਸਪੀਡ ਬ੍ਰੇਕਰ ਬਣਾਉਣੇ ਆ, ਅਤੇ ਉਹਦੇ ਵਾਸਤੇ ਤਕਰੀਬਨ $5,00,000
$9,000 ਦਾ ਇੱਕ ਸਪੀਡ ਬੰਪ, ਮੋਰ ਦੈਨ 9,000।
ਥੋੜ੍ਹਾ ਜਿਹਾ ਅਜੀਬ ਲੱਗਦਾ, ਅਟਪਟਾ ਲੱਗਦਾ, ਬਟ ਇੱਦਾਂ ਨਹੀਂ ਨਾ ਵੀ ਇਕੱਲਾ ਤੁਸੀਂ ਉੱਥੇ ਜਾ ਕੇ ਲੁੱਕ ਪਾ ਕੇ ਉੱਥੇ ਤੁਸੀਂ ਸਪੀਡ ਬੰਪ ਬਣਾਤਾ।
ਜੀ ਜੀ,
ਉਹਦੇ ਅੱਗੇ ਪਿੱਛੇ ਤੁਹਾਨੂੰ ਸਾਈਨੇਜਿਸ ਵਗੈਰਾ ਹੋਰ ਵੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ,
ਅਤੇ ਸਪੀਡ ਬੰਪ ਹੋਵੇ ਵੀ ਪ੍ਰੋਪਰ ਨਾ।
ਹਾਂ, ਅਤੇ ਉਹ ਪੈਰਾਮੀਟਰਸ ਦੇ ਅਕੋਰਡਿੰਗ ਹੋਵੇ, ਪ੍ਰੋਟੋਕਾਲ ਦੇ।
ਵੈਸੇ ਨਾ ਉੱਦਾਂ ਦੇ ਬਣਾਉਣੇ ਚਾਹੀਦੇ ਆ ਉਹ ਜਿਹੜੇ ਦਗੜ ਵਾਲੇ ਨਹੀਂ ਸਪੀਡ ਬੰਪ ਹੁੰਦੇ।
ਰਹਿਣ ਦਿਓ ਜੀ, ਕੱਲ੍ਹ ਹੀ ਆਈਡੀਆ ਦਿੰਦੇ,
ਉਹ ਤਾਂ ਆਲਾ ਜਿਵੇਂ ਘੋੜੇ ਦੀ ਸਵਾਰੀ ਕਰ ਰਹੇ ਹੋ।
ਅੱਛਾ ਅੱਛਾ, ਫੀਲਿੰਗ ਲੈ ਜਾਂਦਾ
ਪਰ ਵਾਸੂ ਜੀ ਦੇਖੋ, ਸਪੀਡ ਬੰਪਸ ਇਹ ਜ਼ਰੂਰੀ ਨੇ। ਅੱਛਾ, ਇਹ ਵੀ ਦੱਸਿਆ ਗਿਆ ਕਿ ਜਿਹੜੇ ਆਹ ਵਾਲੇ 56 ਸਪੀਡ ਬੰਪਸ ਦਾ ਕੱਲ੍ਹ ਜਿਹੜਾ ਕੰਟਰੈਕਟ ਦਿੱਤਾ ਗਿਆ ਵੀ ਐਂਡ ਆਫ ਸਪਟੈਂਬਰ ਤੱਕ ਬਣ ਜਾਣਗੇ। ਇਸੇ ਤਰ੍ਹਾਂ ਦਾ ਇੱਕ ਕੰਟਰੈਕਟ ਮਾਰਚ ਦੇ ਵਿੱਚ ਵੀ ਪਾਸ ਕੀਤਾ ਗਿਆ ਸੀ,
ਉਹ 73 ਸਪੀਡ ਬੰਪਸ ਦਾ ਸੀ, ਅਤੇ ਉਹ ਜਿਹੜਾ ਕੰਮ ਹੈ ਆਲਰੇਡੀ ਕੰਪਲੀਟ ਹੋ ਚੁੱਕਿਆ,
ਉਹ ਬਣ ਚੁੱਕਿਆ।
ਹਾਂਜੀ ਹਾਂਜੀ, ਸੋ ਉੱਥੇ ਜ਼ਿਆਦਾ ਪੈਸੇ ਲੱਗੇ ਹੋਣਗੇ।
ਜੀ ਜੀ,
56 ਸਪੀਡ ਬੰਪਸ ਵਾਸਤੇ $460,950 ਦਾ ਕੰਟਰੈਕਟ ਹੈ ਵਿਦ ਅ ਸਪੈਂਡਿੰਗ ਲਿਮਿਟ ਆਫ ਅਪ ਟੂ $507,000।
ਬਾਕੀ ਤੁਸੀਂ ਦੱਸੋ ਵੀ ਤੁਹਾਨੂੰ ਕਿਹੋ ਜਿਹੇ ਸਪੀਡ ਬੰਪ ਪਸੰਦ ਨੇ, ਜਿਹੜੇ ਗਰੁੱਪ ਵਾਲੇ ਕਿ ਦਗੜ ਦਗੜਾ ਰਹੇ।
ਮਤਲਬ ਹਾਫ ਅ ਮਿਲੀਅਨ ਡਾਲਰ ਦੇ ਵੀ ਜਾਣਾ ਸਪੀਡ ਬੰਪ,
ਸਪੀਡ ਬੰਪ ਬਣਨਾ ਯਾਰ,
56
56 ਬਣਨੇ ਆ, ਇਟਸ ਮੋਰ ਦੈਨ 9,000 ਪਰ ਸਪੀਡ ਬੰਪ,
ਹਾਫ ਅ ਮਿਲੀਅਨ ਡਾਲਰਸ।
ਹਾਂ ਪਰ ਦੇਖੋ ਨਾ, ਜਿਹਨੂੰ ਇਹੋ ਕੰਟਰੈਕਟ ਮਿਲਣਾ ਉਹਨੇ ਵਰਕਰਸ ਵੀ ਹਾਇਰ ਕਰਨੇ ਆ ਟ੍ਰੈਫਿਕ ਡੀ ਰਾਊਟਿੰਗ ਵਾਸਤੇ।
ਦਿਸ ਇਜ਼ ਇਹ ਨਹੀਂ ਮੈਂ ਕਹਿ ਰਿਹਾ ਵੀ ਗਲਤ ਪੈਸੇ ਖਰਚ ਹੋ ਰਿਹਾ, ਬਟ ਇਹ ਇਸ ਤੋਂ ਪਤਾ ਲੱਗਦਾ ਕਿ ਕੈਨੇਡਾ ਦੇ ਵਿੱਚ ਹਰ ਕੰਮ ਕਿੰਨਾ ਮਹਿੰਗਾ
ਮਹਿੰਗਾ।
ਸੋ ਆਪਾਂ ਜਿਹੜੀ ਹਮੇਸ਼ਾ ਗੱਲ ਕਰਦੇ ਵੀ ਹੈਲਥ ਕੇਅਰ $40 billion ਖਰਚ ਹੁੰਦਾ
ਜੀ,
ਉਹ ਇੱਦਾਂ ਹੀ ਹੁੰਦਾ ਨਾ, ਕਿਉਂਕਿ ਐਵਰੀਥਿੰਗ ਇਜ਼ ਐਕਸਪੈਂਸਿਵ ਇਨ ਕੈਨੇਡਾ, ਖਾਸ ਤੌਰ 'ਤੇ ਕੋਈ ਨਵਾਂ ਕੰਮ ਕਰਨਾ, ਕੋਈ ਚੀਜ਼ ਬਣਾਉਣੀ, ਇਟਸ ਵੈਰੀ ਐਕਸਪੈਂਸਿਵ।
ਬਿਲਕੁਲ। ਅੱਛਾ ਵਾਸੂ ਜੀ, ਪਿਛਲੇ ਹਫ਼ਤੇ ਮੈਟਰੋ ਵੈਨਕੂਵਰ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜੀ ਅਸੀਂ ਮਤਾ ਪਾਸ ਕਰ ਲਿਆ, ਡਾਇਰੈਕਟਰਸ ਦੀ ਗਿਣਤੀ ਘਟਾਈ ਜਾਏਗੀ। ਅਸੀਂ ਕੱਲ੍ਹ ਵੀ ਉਹਦੇ ਬਾਰੇ ਗੱਲ ਕੀਤੀ ਸੀ ਕਿ ਡਾਇਰੈਕਟਰਸ ਹੁਣ ਇਹ ਕੈਪ ਕਰ ਦਿੱਤਾ ਗਿਆ ਕਿ ਅੱਛਾ ਨਹੀਂ ਹਜੇ ਲਾਗੂ ਨਹੀਂ ਹੋਇਆ, ਕਿਉਂਕਿ ਮੈਟਰੋ ਵੈਨਕੂਵਰ ਨੂੰ ਇਹਦੇ ਵਾਸਤੇ ਪ੍ਰੋਵਿੰਸ਼ੀਅਲ ਸਰਕਾਰ ਦੀ ਮਨਜ਼ੂਰੀ ਚਾਹੀਦੀ ਹੈ ਅਤੇ ਪ੍ਰੋਵਿੰਸ਼ੀਅਲ ਸਰਕਾਰ ਤੋਂ ਮਨਜ਼ੂਰੀ ਆਉਂਦਿਆਂ ਆਉਂਦਿਆਂ 2 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਪਰ ਉਹਨਾਂ ਨੇ ਕੀਤਾ ਕੀ ਹੈ ਮੋਟੇ ਤੌਰ 'ਤੇ ਕਿ ਜਿਹੜੇ ਨੰਬਰ ਆਫ ਡਾਇਰੈਕਟਰਸ ਨੇ ਮੈਟਰੋ ਵੈਨਕੂਵਰ 'ਚ ਉਹਨਾਂ ਦੀ ਗਿਣਤੀ ਘਟੇਗੀ। 23 ਵੱਖੋ ਵੱਖਰੀਆਂ ਮੈਂਬਰ ਜੁਰਿਸਡਿਕਸ਼ਨਸ ਨੇ ਮੈਟਰੋ ਵੈਨਕੂਵਰ ਦੀਆਂ, ਅਤੇ ਇਹਨਾਂ ਨੇ ਕਹਿ ਦਿੱਤਾ ਕਿ ਵੱਧ ਤੋਂ ਵੱਧ ਕਿਸੇ ਵੀ ਜੁਰਿਸਡਿਕਸ਼ਨ ਦੇ 3 ਡਾਇਰੈਕਟਰਸ ਹੀ ਹੋ ਸਕਦੇ ਆ। ਅਤੇ ਇਸ ਵੇਲੇ ਜਿਹੜੇ ਡਾਇਰੈਕਟਰਸ ਦੀ ਗਿਣਤੀ ਹੈ ਉਹ ਇਸ ਗੱਲ ਉੱਪਰ ਨਿਰਭਰ ਕਰਦੀ ਆ ਕਿ ਕਿੰਨੀ ਆਬਾਦੀ ਆ ਕਿਹੜੀ ਮੈਂਬਰ ਜੁਰਿਸਡਿਕਸ਼ਨ ਦੀ, ਪਰ ਉਸ ਆਬਾਦੀ ਦੇ ਆਧਾਰ 'ਤੇ ਵੋਟਾਂ ਕਿੰਨੀਆਂ ਨੇ, ਜਿਵੇਂ ਸਰੀ ਦੀਆਂ 29 ਵੋਟਾਂ ਨੇ, ਉਹਦੇ ਉੱਪਰ ਵੀ ਕੰਸਰਨ ਹੁੰਦਾ ਵੀ ਕਿਉਂਕਿ ਸਰੀ ਦੀ 29 ਵੋਟਾਂ ਦੇ ਨਾਲ ਵੀ ਪ੍ਰੋਪਰ ਰੈਪ੍ਰਜੈਂਟੇਸ਼ਨ ਨਹੀਂ ਹੈ। ਅਤੇ ਕੱਲ੍ਹ ਮੇਅਰ ਬ੍ਰੈਂਡਾ ਲੋਕ ਨੇ ਇਸ ਬਾਰੇ ਸਟੇਟਮੈਂਟ ਜਾਰੀ ਕੀਤੀ ਆ ਕਿ ਮੈਟਰੋ ਵੈਨਕੂਵਰ ਨੇ ਪਿਛਲੇ ਹਫ਼ਤੇ ਜੋ ਫੈਸਲਾ ਲਿਆ ਅਤੇ ਜੋ ਮਤਾ ਪਾਸ ਕੀਤਾ, ਅਜੇ ਵੀ ਜਿਹੜੀਆਂ ਤਬਦੀਲੀਆਂ ਚਾਹੀਦੀਆਂ ਨੇ ਉਹ ਤਬਦੀਲੀਆਂ ਤੋਂ ਕਿਤੇ ਘੱਟ ਹੈ ਇਹ, ਅਤੇ ਗਵਰਨੈਂਸ ਮਾਡਲ ਦੇ ਵਿੱਚ ਵੱਡੀ ਤਬਦੀਲੀ ਕਰਨ ਦਾ ਮੌਕਾ ਗਵਾ ਦਿੱਤਾ ਹੈ ਮੈਟਰੋ ਵੈਨਕੂਵਰ।
ਉਹਨਾਂ ਨੇ ਕਿਹਾ ਸ਼ੀ ਇਜ਼ ਡੀਪਲੀ ਡਿਸਅਪੁਆਇੰਟਿਡ, ਅਤੇ ਇੱਕ ਬਹੁਤ ਵੱਡੀ ਓਪਰਚੁਨਿਟੀ ਸੀ ਐਜ਼ ਯੂ ਮੈਂਸ਼ਨ ਵੀ ਉਹ ਗਵਾ ਦਿੱਤੀ ਇੱਕ ਵਾਰ ਫਿਰ ਤੋਂ ਮੈਟਰੋ ਵੈਨਕੂਵਰ ਨੇ। ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਵੇਟਡ ਵੋਟ ਵਾਲਾ ਸਿਸਟਮ ਹੈ ਵੀ ਇਹਦੇ ਨਾਲ ਵੀ ਪ੍ਰੋਪਰ ਰੈਪ੍ਰਜੈਂਟੇਸ਼ਨ ਨਹੀਂ ਮਿਲ ਪਾ ਰਹੀ। ਉਹ ਕਹਿ ਰਹੇ ਨੇ ਪ੍ਰੋਪੋਰਸ਼ਨਲ ਰੈਪ੍ਰਜੈਂਟੇਸ਼ਨ ਹੋਣੀ ਚਾਹੀਦੀ ਹੈ। ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ, ਉਹ ਕਹਿ ਰਹੇ ਜਿਵੇਂ ਬੈਲਕਾਰਾ, ਉਹਨਾਂ ਦੀ ਕਹਿੰਦੇ 1,000 ਤੋਂ ਵੀ ਘੱਟ ਦੀ ਜਨਸੰਖਿਆ, ਬੈਲਕਾਰਾ ਮਿਊਨਿਸਪੈਲਿਟੀ ਹੈ, ਉਹਨਾਂ ਦੇ 1,000 ਤੋਂ ਵੀ ਘੱਟ ਰੈਜ਼ੀਡੈਂਟਸ ਨੇ, ਕਹਿੰਦੇ ਉਹਨਾਂ ਦੇ ਕੋਲ ਇੱਕ ਵੋਟ ਹੈ ਤੇ ਸਰੀ ਦੇ ਕੋਲ ਟੋਟਲ 29 ਵੋਟਾਂ ਨੇ। ਪਰ ਜੇ ਜਨਸੰਖਿਆ ਦਾ ਫਰਕ ਦੇਖੋਗੇ ਤੇ ਕਹਿੰਦੇ ਸੈਂਕੜੇ ਗੁਣਾ ਦਾ ਫਰਕ ਹੈ।
ਤੁਸੀਂ ਇਹ ਦੇਖੋ ਨਾ, ਸਰੀ 'ਚ ਚਲੋ ਜੇ ਅਫੀਸ਼ੀਅਲ ਨੰਬਰ ਵੀ ਜੇ ਪਾਪੂਲੇਸ਼ਨ ਦਾ ਦੇਖੋ 6-6.5 ਲੱਖ ਦੇ ਨੇੜੇ ਆ, ਚਲੋ ਆਪਾਂ 6 ਲੱਖ ਵੀ ਲੈ ਕੇ ਚੱਲੀਏ,
6 ਲੱਖ ਵੀ ਲੈ ਕੇ ਚੱਲੋ,
ਜੇ 6 ਲੱਖ ਵੀ ਹੋਵੇ ਤਾਂ ਜੇ 1,000 ਦੀ ਆਬਾਦੀ ਵਾਲੇ ਬੈਲਕੈਰਾ ਦੀ ਇੱਕ ਵੋਟ ਆ ਤਾਂ 6 ਲੱਖ ਦੀ ਆਬਾਦੀ ਨਾਲ ਸਰੀ ਦੀਆਂ 60 ਵੋਟਾਂ ਚਾਹੀਦੀਆਂ।
ਸੋ 600 ਗੁਣਾ ਹੋਣਾ ਚਾਹੀਦਾ
ਜੀ।
ਸੋ ਫਿਰ 600 ਵੋਟ ਆਉਣੀ,
600 ਵੋਟ ਆਉਣੀ ਚਾਹੀਦੀ,
600 ਵੋਟ ਆਉਣੀ
ਸੱਚ ਵੀ 600 ਵੋਟ।
ਸੋ ਇਸੇ ਕਰਕੇ ਉਹ ਕਹਿ ਰਹੇ ਨਾ, 1,000 ਜਿੱਥੇ ਰੈਜ਼ੀਡੈਂਟਸ ਨੇ
ਉਹਨਾਂ ਦੀ ਇੱਕ
ਵੋਟ ਆ
ਜੀ,
ਤੇ 6 ਲੱਖ ਵਾਲਿਆਂ ਦੇ ਕੋਲ ਤਾਂ ਫਿਰ 600
ਵੋਟਾਂ ਚਾਹੀਦੀਆਂ
ਤੇ ਵੋਟਾਂ ਇੰਨੀਆਂ ਤਾਂ ਹੈ ਨਹੀਂ। ਸੋ ਕਹਿ ਰਹੇ ਇਸ ਕਰਕੇ ਵੀ ਇਹ ਸਾਡੀ ਰੈਪ੍ਰਜੈਂਟੇਸ਼ਨ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ ਕਿ ਵੀ ਨੀਡ ਈਵਨ ਮੋਰ ਰੈਪ੍ਰਜੈਂਟੇਸ਼ਨ। ਸੋ ਪ੍ਰੋਪੋਰਸ਼ਨਲ ਰੈਪ੍ਰਜੈਂਟੇਸ਼ਨ ਦਾ ਕਹਿੰਦੇ ਸਿਸਟਮ ਹੋਣਾ ਚਾਹੀਦਾ। ਨਾਲ ਉਹਨਾਂ ਨੇ ਕਿਹਾ ਕਹਿੰਦੇ ਵੀ ਜਿਹੜੇ ਕੋਸਟ ਓਵਰਰਨਸ ਨੇ, ਜਿਹੜੇ ਫਜ਼ੂਲ ਖਰਚੀ ਹੋ ਰਹੀ ਆ, ਜਿਹੜੇ ਪੈਸੇ ਜ਼ਾਇਆ ਕੀਤੇ ਜਾ ਰਹੇ ਨੇ, ਹੋਰ ਜਿਹੜਾ ਕਹਿੰਦੇ ਪ੍ਰਬੰਧਨ ਦੇ ਵਿੱਚ ਕਿੰਨੀਆਂ ਸਾਰੀਆਂ ਦਿੱਕਤਾਂ ਨੇ, ਉਹ ਸਾਰੀਆਂ ਚੀਜ਼ਾਂ ਦਾ ਵੀ ਕਹਿੰਦੇ ਰਿਵਿਊ ਹੋਣਾ ਚਾਹੀਦਾ, ਉਹਨਾਂ ਦੇ ਵਿੱਚ ਵੀ ਗਵਰਨੈਂਸ ਦੇ ਵਿੱਚ ਚੇਂਜਸ ਸਾਨੂੰ ਚਾਹੀਦੇ ਨੇ। ਸੋ ਉਹਨਾਂ ਨੇ ਫਿਰ ਥੋੜ੍ਹੀ ਜਿਹੀ ਸਿਆਸੀ ਗੱਲ ਵੀ ਕੀਤੀ ਆ ਕਿ ਵੀ ਅਸੀਂ ਕਹਿੰਦੇ ਉਹ ਚੇਂਜਸ ਕਰਾ ਕੇ ਉਹਦੇ ਵਾਸਤੇ ਅਸੀਂ ਲੜਦੇ ਰਹਾਂਗੇ, ਤੇ ਮੈਟਰੋ ਵੈਨਕੂਵਰ ਨੀਡਸ ਟੂ ਗੈਟ ਆਊਟ ਆਫ ਦ ਵੇ ਆਫ ਸਰੀ। ਸਰੀ ਤਾਂ ਬਹੁਤ ਗਰੋਥ ਕਰ ਰਿਹਾ, ਮੈਟਰੋ ਵੈਨਕੂਵਰ ਹੀ ਵਿੱਚ ਬਸ ਇੱਕ ਡਿੱਕਾ ਹੈ, ਉਹੀ ਗੱਲ ਵਿਦੇਸ਼ੀ ਮੁਲਕਾਂ ਦਾ ਹੈ, ਉਹ ਸਿੰਡਰੋਮ ਤਾਂ ਹੈਗਾ ਥੋੜ੍ਹਾ ਜਿਹਾ ਦੇਖੋ। ਤੇ ਸੋ ਪਰ ਜਿਹੜੀ ਗੱਲ ਮੇਅਰ ਬ੍ਰੈਂਡਾ ਲੋਕ ਕਰ ਰਹੇ ਨੇ, ਉਹਨਾਂ ਨੇ ਇਹ ਟੂ ਹਰ ਕ੍ਰੈਡਿਟ, ਉਹਨਾਂ ਨੇ ਹੁਣੇ ਨਹੀਂ ਕੀਤੀ, ਉਹ ਕਾਫੀ ਸਮੇਂ ਤੋਂ ਪਿਛਲੇ ਕਈ ਮਹੀਨਿਆਂ ਤੋਂ ਇਹ ਗੱਲ ਕਰਦੇ ਆ ਰਹੇ ਨੇ।
2050 ਵਾਲਾ ਪਲਾਨ ਵੀ ਹੈ ਮੈਟਰੋ ਵੈਨਕੂਵਰ ਦਾ, ਉਹ ਚੋਂ ਵੀ ਤਾਂ ਸਰੀ ਨੂੰ ਬਾਹਰ ਕੱਢ ਲਿਆ ਹੋਇਆ।
ਹਾਂਜੀ, ਤੇ ਇਸੇ ਤਰ੍ਹਾਂ ਦੀ ਜਿਹੜੀ ਗੱਲ ਆ ਵੀ ਮੈਟਰੋ ਵੈਨਕੂਵਰ ਦੇ ਵਿੱਚੋਂ ਹੀ ਅਸੀਂ ਬਾਹਰ ਹੋ ਜਾਣਾ, ਉਹ ਹੁਣ ਸੇਫ ਸਰੀ ਕੋਲਿਸ਼ਨ ਵਾਲੇ ਵੀ ਕਰ ਰਹੇ ਨੇ, ਸੋ ਰਗਮੇ ਕਲਮ ਵੱਲੋਂ ਵੀ ਇਹ ਗੱਲ ਕੀ ਪ੍ਰੋਮਿਸ ਕੀਤੀ ਜਾ ਰਹੀ ਹੈ, ਤੇ ਉਹ ਤਾਂ ਕਹਿ ਰਹੇ ਨੇ ਵੀ ਕੋਈ ਸੁਣਵਾਈ ਨਹੀਂ, ਕੋਈ ਕੰਸਲਟੇਸ਼ਨ ਨਹੀਂ, ਵੀ ਵਿਲ ਜਸਟ ਗੈਟ ਆਊਟ ਆਫ ਮੈਟਰੋ ਵੈਨਕੂਵਰ, ਜਿਹੜੀਆਂ ਬੇਸਿਕ ਜਿਹੜੀਆਂ ਸਰਵਿਸਿਜ਼ ਨੇ ਉਹ ਰੱਖਾਂਗੇ, ਬਾਕੀ ਸਭ ਛੱਡ
ਦੇਵਾਂਗੇ। ਇਹ ਗੱਲ ਤਾਂ ਮੇਅਰ ਬ੍ਰੈਂਡਾ ਲੋਕ ਤਾਂ ਪਹਿਲਾਂ ਇਹ ਵੀ ਕਰਦੇ ਰਹੇ ਵੀ ਮੈਟਰੋ ਵੈਨਕੂਵਰ ਕਿਉਂ ਮੈਟਰੋ ਸਰੀ ਕਹੋ,
ਹੋਣਾ ਚਾਹੀਦਾ ਆ
ਵੀ ਸਰੀ ਹੁਣ ਸਭ ਤੋਂ ਆਉਂਦੇ ਸਮੇਂ ਦੇ ਵਿੱਚ ਛੇਤੀ ਹੀ ਵੈਨਕੂਵਰ ਤੋਂ ਵੱਡਾ ਸ਼ਹਿਰ ਬਣ ਜਾਣਾ।
ਤੁਸੀਂ ਦੇਖੋ ਨਾ ਵਿਜੇ ਜੀ, ਹੁਣ ਪਿਛਲੇ 1 ਜਾਂ 2 ਮਹੀਨੇ ਦੀਆਂ ਜਿਹੜੀਆਂ ਖ਼ਬਰਾਂ ਵਗੈਰਾ ਨੇ, ਤੁਸੀਂ ਉਹਨਾਂ ਨੂੰ ਜੇ ਉੱਪਰੋਂ ਪੰਛੀ ਝਾਤ ਜੇ ਤੁਸੀਂ ਇੱਕ ਬਰਡਸ ਆਈ ਵਿਊ ਦੇਖੋ
ਜੀ,
ਤੇ ਯੂ ਵੁੱਡ ਸੀ ਕਿ ਮਿਊਨਿਸਪਲ ਮੁੱਦਿਆਂ ਕਾਲਜਾਂ ਬਾਰੇ ਸ਼ਾਇਦ ਉਨੀ ਗੱਲ ਨਹੀਂ ਹੋਈ
ਜਿੰਨੀ
ਮੈਟਰੋ ਵੈਂਕੂਵਰ ਬਾਰੇ ਗੱਲ ਹੋ ਰਹੀ
ਵਾਸੂ ਜੀ ਜਦੋਂ ਪਿਛਲੇ ਹਫ਼ਤੇ ਅਸੀਂ ਗੱਲ ਕਰ ਰਹੇ ਸੀ ਇੱਕ ਅਸੀਂ ਉਦੋਂ ਗੱਲ ਕੀਤੀ ਤਾਂ ਸੀ ਕਿ ਮਿਊਨਿਸਪਲ ਪੋਲੀਟੀਸ਼ੀਅਨਸ ਵਾਸਤੇ ਇੱਕ ਬਹੁਤ ਵਧੀਆ ਤਰੀਕਾ ਆਪਣੀ ਕਾਰਗੁਜ਼ਾਰੀ ਅਤੇ ਆਪਣਾ ਇਹ ਕਹਿ ਲਓ ਇੱਕ ਦ੍ਰਿੜਤਾ ਦਿਖਾਉਣ ਦਾ ਮੈਟਰੋ ਵੈਨਕੂਵਰ ਦੇ ਉੱਪਰ ਝਾੜ ਪਾਈ ਚੱਲੋ ਕਿ ਦੇਖੋ ਜੀ ਪਤਾ ਉਹੀ ਮੈਟਰੋ ਵੈਨਕੂਵਰ ਹੈ ਜਿਨ੍ਹਾਂ ਨੇ ਇੰਨਾ ਮਹਿੰਗਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਉਹਦਾ ਵੀ ਅਜੇ 2021 ਵਾਲਾ ਬਜਟ ਆ ਉਹ ਬਣਦਾ ਬਣਦਾ 2030 ਤੱਕ ਪੂਰਾ ਹੋਣਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਦੇਖੋ ਉਦੋਂ ਤੱਕ ਨੰਬਰ ਕੀ ਆਉਂਦਾ
ਆਪਣੇ ਪ੍ਰੋਪਰਟੀ ਟੈਕਸ ਨੋਟਿਸਿਸ ਚੈੱਕ ਕਰੋ
ਮੈਟਰੋ ਵੈਨਕੂਵਰ ਦਾ ਕਿੰਨਾ
ਮੈਟਰੋ ਵੈਨਕੂਵਰ ਦਾ ਕਿੱਡਾ ਵੱਡਾ ਸ਼ਹਿਰ ਹੈ
ਜੀ ਜੀ
ਬਾਕੀ ਜਿਹੜਾ ਸਿਟੀ ਦਾ ਉਹ ਨਾ ਦੇਖੋ ਮੈਟਰੋ ਵੈਨਕੂਵਰ ਦਾ ਦੇਖੋ ਜੇ ਉਹ ਚੱਲ ਜਾਵੇ ਸਭ ਠੀਕ ਹੋ ਜਾਏਗਾ
ਮੈਟਰੋ ਵੈਨਕੂਵਰ ਪੰਚਿੰਗ ਬੈਗ ਬਣਿਆ ਪਰ ਮੈਟਰੋ ਵੈਨਕੂਵਰ ਪੰਚਿੰਗ ਬੈਗ ਬਣਿਆ ਵੀ ਆਪਣੀ ਨਲੈਕੀਆਂ ਕਰਕੇ ਹੀ ਆ ਮਤਲਬ ਇੱਦਾਂ ਨਹੀਂ ਹੈ ਕਿ
ਉਹਨਾਂ ਨੂੰ ਡਿਫੈਂਡਿੰਗ ਮੈਟਰੋ ਵੈਨਕੂਵਰ
ਉਹਨਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾ ਰਿਹਾ
ਇਨਡਿਫੈਂਸੀਬਲ ਹੈ
ਜੀ 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 ਬਿਲਕੁਲ ਇਨਡਿਫੈਂਸੀਬਲ ਹੈ ਪਰ ਯੈਸ ਇਸ ਦੇਖੋ ਆਹ ਵੀ ਜਿਹੜੀਆਂ ਤਬਦੀਲੀਆਂ ਨੇ ਆ ਮਤਾ ਵੀ ਪਾਸ ਇਸੇ ਸਾਲ ਹੋਣਾ ਮਿਊਨਿਸਪਲ ਇਲੈਕਸ਼ਨ ਇਸੇ ਸਾਲ ਹੈ ਦ ਟਾਈਮਿੰਗ ਆਫ ਐਵਰੀਥਿੰਗ ਕਿ ਦੇਖੋ ਜੀ ਅਸੀਂ ਕਿੰਨਾ ਸਖ਼ਤ ਐਕਸ਼ਨ ਲੈ ਲਿਆ ਸਾਰਿਆਂ ਨੇ ਮੈਟਰੋ ਵੈਨਕੂਵਰ ਜਿਹੜੀ ਸਾਡੀ ਰੀਜਨਲ ਬਾਡੀ ਹੈ ਉਹਨੂੰ ਕੰਟੇਨ ਕਰਨਾ ਸਭ ਤੋਂ ਵੱਡਾ ਇੱਕ ਸਭ ਤੋਂ ਵੱਡੀ ਪ੍ਰਾਇਓਰਟੀ ਹੈ ਵੀ ਸ਼ਹਿਰਾਂ 'ਚ ਤਾਂ ਸਭ ਕੁਝ ਠੀਕ ਚੱਲ ਹੀ ਰਿਹਾ
ਅਤੇ ਮੈਟਰੋ ਵੈਨਕੂਵਰ ਵੀ ਕੋਈ ਇੱਦਾਂ ਨਹੀਂ ਹੈ ਕਿ ਉਹਨੂੰ ਫੈਡਰਲ ਸਰਕਾਰ ਚਲਾ ਰਹੀ ਹੈ ਜਾਂ ਪ੍ਰੋਵਿੰਸ਼ੀਅਲ ਸਰਕਾਰ ਚਲਾ ਰਹੀ ਹੈ ਬੋਰਡ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਜਿਹੜੇ ਡਾਇਰੈਕਟਰਸ ਨੇ ਉਹ ਕਾਉਂਸਲਰਸ ਤੇ ਮੇਅਰ ਜੀ ਨੇ ਤੇ ਸਾਰੇ ਆਪਣੇ ਆਪਣੇ ਸ਼ਹਿਰ ਦੇ ਵਿੱਚ ਇਲੈਕਸ਼ਨ ਫੇਸ ਕਰ ਰਹੇ ਨੇ
ਮੈਟਰੋ
ਇਟ ਸੂਟਸ ਦੇਅਰ ਨੈਰੇਟਿਵ ਆਲਸੋ ਕਿ ਵੀ ਅਸੀਂ ਮੈਟਰੋ ਵੈਨਕੂਵਰ ਨੂੰ ਪੰਚਿੰਗ ਬੈਗ ਬਣਾਉਣਾ
ਹਾਂ ਮੈਟਰੋ ਵੈਨਕੂਵਰ ਦਾ ਚੱਕਰ ਹੀ ਇਹ ਹੈ ਨਾ ਕਿ ਉੱਥੇ ਤੁਸੀਂ ਮੈਟਰੋ ਵੈਨਕੂਵਰ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਤੁਸੀਂ ਵੋਟਾਂ ਨਹੀਂ ਲੈਣੀਆਂ ਪਰ ਮੈਟਰੋ ਵੈਨਕੂਵਰ ਦੇ ਵਿੱਚ ਸੁਧਾਰ ਕਰਨ ਦੇ ਐਡਵੋਕੇਟ ਬਣ ਕੇ ਤੁਸੀਂ ਇੱਕ ਚੰਗੇ ਲੋਕ ਹਿੱਤ ਵਾਲੇ ਪੋਲੀਟੀਸ਼ੀਅਨ ਲੱਗਣ ਲੱਗ ਜਾਂਦੇ ਸੋ ਪਰ ਉਹ ਜਿਹੜੀਆਂ ਤਬਦੀਲੀਆਂ ਹੈਗੀਆਂ ਉਹ ਅਜੇ 2 ਸਾਲ ਇਹ ਦੇਖੋ ਪ੍ਰੋਵਿੰਸ਼ੀਅਲ ਗਵਰਨਮੈਂਟ ਕੀ ਕਰਦੀ ਹੈ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਇੰਟਰਸਟਿੰਗਲੀ ਮੈਨੂੰ ਲੱਗਦਾ ਨਹੀਂ ਬਸ ਜੀ ਉੱਥੇ ਕੋਈ ਬਿਆਨ ਬਿਊਨ ਜਿਹਾ ਜਿਹਾ ਆਇਆ ਕੋਈ ਜੇ ਆਇਆ ਵੀ ਹੋਵੇ ਇੰਨਾ ਹਾਈਲਾਈਟ ਨਹੀਂ ਹੋਇਆ ਕੋਈ
ਯਾ ਸੋ ਦੇਖੋ ਇਹਦੇ ਵਿੱਚ ਡੇਵੀ ਡੀਬੀ ਹਮੇਸ਼ਾ ਇਹੀ ਕਹਿੰਦੇ ਰਹੇ ਨੇ ਕਿ ਮੈਟਰੋ ਵੈਨਕੂਵਰ ਵੱਲੋਂ ਆਪਣੇ ਪੱਧਰ ਤੇ ਗਵਰਨੈਂਸ ਰਿਵਿਊ ਕੀਤਾ ਜਾ ਰਿਹਾ ਉਹ ਕੁਝ ਸਟਰਕਚਰਲ ਚੇਂਜਸ ਜਿਹੜੇ ਨੇ ਇੰਪਲੀਮੈਂਟ ਕਰ ਰਹੇ ਨੇ ਤੇ ਸਾਨੂੰ ਉਮੀਦ ਹੈ ਕਿ ਉਹ ਜਿਹੜੇ ਚੇਂਜਸ ਨੇ ਉਹਨਾਂ ਦੇ ਨਾਲ ਹੀ ਸਿਚੁਏਸ਼ਨ ਠੀਕ ਹੋ ਜਾਏਗੀ
ਜੇ ਨਾ ਹੋਈ
ਫਿਰ ਅਸੀਂ ਵਿੱਚ ਉਹਦੇ ਇੰਟਰਫੇਅਰ ਕਰਾਂਗੇ ਸੋ ਹੁਣ ਜੇ ਮੈਟਰੋ ਵੈਨਕੂਵਰ ਦੀ ਬੋਰਡ ਵੱਲੋਂ ਹੀ ਇਹ ਕਿਹਾ ਗਿਆ ਵੀ ਬੋਰਡ ਆਫ ਡਾਇਰੈਕਟਰਸ ਦਾ ਸਾਈਜ਼ ਘਟਾਉਣਾ ਆਈ ਡੋਂਟ ਸੀ ਐਨੀ ਪ੍ਰੋਬਲਮ ਜਿਹੜੀ ਸੂਬੇ ਵੱਲੋਂ ਫਲੈਗ ਕੀਤੀ ਜਾ ਸਕਦੀ ਹੈ
ਪ੍ਰੋਬਲਮ ਤਾਂ ਨਹੀਂ ਫਲੈਗ ਹੋਣੀ ਚੱਕਰ ਇਹ ਵੀ ਤਬਦੀਲੀ ਦਾ ਜਿਹੜਾ ਪ੍ਰੋਸੈਸ ਆ ਪ੍ਰੋਸੀਜਰ ਆ ਉਹ ਕੀ ਸੱਚਮੁੱਚ ਉਹਨੂੰ ਐਕਸਪੀਰੇਟ ਕੀਤਾ ਜਾ ਸਕਦਾ ਕਿ ਨਹੀਂ ਜਾਂ ਉਹਨੂੰ ਸੱਚੀ 2 ਸਾਲ ਹੀ ਲੱਗਣੇ ਆ ਕਿਉਂਕਿ ਕੀ ਉਹਦੇ ਵਿੱਚ ਇਹੋ ਜਿਹੇ ਚੈੱਕਸ ਐਂਡ ਬੈਲੈਂਸਿਸ ਅਤੇ ਇਹੋ ਜਿਹਾ ਕਈ ਵਾਰੀ ਹੁੰਦਾ ਨਾ ਵੀ ਗਿੱਲਾ ਪੀਣ ਪਾਉਣ ਵਾਲੀਆਂ ਪੋਲਿਸੀਜ਼ ਹੁੰਦੀਆਂ
ਪਰ ਉਹਦੇ ਵਿੱਚ ਦੇਖੋ ਨਾ ਹੁਣ ਜਿਹੜੀ ਗੱਲ ਮੇਅਰ ਬ੍ਰੈਂਡਰ ਲੋਕ ਨੇ ਕੀਤੀ ਹੈ ਕਿ ਦਿਸ ਇਜ਼ ਨੋਟ ਇਨਫ ਇਹਦੇ ਨਾਲ ਤਾਂ ਕੋਈ ਫਰਕ ਹੀ ਨਹੀਂ ਪੈਣਾ ਸੋ ਜੇ ਇੱਧਰਲੇ ਪਾਸੇ ਵਾਲੀ ਮੁਹਿੰਮ ਸਟਰੋਂਗ ਹੋ ਗਈ ਹੋਰ ਕਿ ਮੋਰ ਨੀਡਸ ਟੂ ਬੀ ਡਨ ਦਿਸ ਇਜ਼ ਨੋਟ ਇਨਫ ਇੱਥੇ ਦਾ ਪ੍ਰੋਪੋਰਸ਼ਨਲ ਰੈਪ੍ਰੈਜੈਂਟੇਸ਼ਨ ਚਾਹੀਦੀ ਆ ਕਿ ਵੇਟਡ ਵੋਟ ਸਿਸਟਮ ਇਜ਼ ਨੋਟ ਵਰਕਿੰਗ ਫਿਰ ਸੂਬਾ ਸਰਕਾਰ ਮਾਈ ਟੇਕ ਅ ਪੌਜ਼ ਉਹਨਾਂ ਨੇ ਕਹਿਣਾ ਫਿਰ ਵੀ ਜੇ ਅਸੀਂ ਇੰਨਾ ਵੱਡੇ ਲੈਜਿਸਲੇਟਿਵ ਚੇਂਜਸ ਕਰਨੇ ਵੀ ਆ ਤੇ ਇੱਕ ਅੱਧੀ ਅਧੂਰੀ ਤਬਦੀਲੀ ਵਾਸਤੇ ਹੀ ਕਰਨੇ ਉਹਦਾ ਕੀ ਫਾਇਦਾ ਸੋ ਪੂਰਾ ਤਬਦੀਲ ਕੀਤਾ ਜਾਵੇ ਮੇ ਬੀ ਉਹ ਇੱਕ ਆਪਣੇ ਆਪ 'ਚ ਡਿਬੇਟ ਬਣ ਜਾਏ ਪਰ ਜੇ ਮੈਟਰੋ ਵੈਨਕੂਵਰ ਇੱਕ ਮੱਤ ਹੋ ਕੇ ਸੂਬਾ ਸਰਕਾਰ ਨੂੰ ਕਹੇ ਕਿ ਅਸੀਂ ਬੋਰਡ ਆਫ ਡਾਇਰੈਕਟਰ ਦਾ ਸਾਈਜ਼ ਘਟਾਉਣਾ ਚਾਹੁੰਦੇ ਹਾਂ ਤੇ ਸੂਬਾ ਸਰਕਾਰ ਨੇ ਕਰੋ ਯਾਰ
ਕਰੋ
ਕਿਉਂਕਿ ਮਸਲਾ ਖਤਮ ਹੋਵੇ ਕਿ ਸਾਡੇ ਸਿਰੋਂ ਜਿਹੜੀ ਜ਼ਿੰਮੇਵਾਰੀ ਉਤਰੇ
ਤੇ ਉਹਨਾਂ ਸੂਬਾ ਸਰਕਾਰ ਨੂੰ ਵੀ ਦਿਖਾਉਣ ਲਈ ਹੋਜੂ
ਹਾਂ
ਵੀ ਦੇਖਿਆ ਅਸੀਂ ਮੈਟਰੋ ਵੈਨਕੂਵਰ ਦੇ ਵਿੱਚ ਜਿਹੜੀ ਤਬਦੀਲੀ ਸੀ ਜਿਹੜੀ ਮੈਟਰੋ ਵਾਲੇ ਚਾਹੁੰਦੇ ਸੀ ਅਸੀਂ ਕਰਤੀ ਜੇ ਤਬਦੀਲੀਆਂ ਵੀ ਕਾਫੀ ਨਾ ਹੋਈਆਂ ਬਾਅਦ ਚੋਂ ਲਿਖ ਦੇਣੀ ਲਾਈਨ ਇਹ ਜੇ ਤਬਦੀਲੀਆਂ ਵੀ ਕਾਫੀ ਨਾ ਹੋਈਆਂ ਤਾਂ ਸੂਬਾ ਸਰਕਾਰ ਆਪਣੇ ਵੱਲੋਂ ਬਣਦੀ ਕਾਰਵਾਈ ਕਰਨ ਵਾਸਤੇ ਤਿਆਰ ਰਹੀ
ਤਿਆਰ ਹੈ ਯਾ ਤੇ ਵਿਜੇ ਜੀ ਜਿਹੜੀ ਆਪਾਂ ਸੋਰੀ
ਦੱਸੋ ਕੋਈ
ਸੋ ਜਿਹੜੀ ਆਪਾਂ ਮੈਟਰੋ ਵੈਨਕੂਵਰ ਦੀ ਗੱਲ ਕਰ ਰਹੇ ਹਾਂ ਕਿ ਵਿਦੇਸ਼ੀ ਮੁਲਕ ਦਾ ਹੱਥ ਹੈ ਹੁਣ ਐਕਚੁਅਲੀ
ਉੱਥੇ ਜਾ ਰਿਹਾ
ਸੋ ਇੱਕ ਹੋਰ ਪੰਚਿੰਗ ਬੈਗ ਤਿਆਰ ਹੋ ਰਿਹਾ ਸੋ ਇੱਕ ਐਕਚੁਅਲੀ ਵਿਦੇਸ਼ੀ ਮੁਲਕ ਦਾ ਹੱਥ ਹੈ ਵਾਲੀ ਜਿਹੜੀ ਗੱਲ ਆ ਉਹ ਵੀ ਹੁਣ ਮਿਊਨਿਸਪਲ ਪੋਲਿਟਿਕਸ ਦੇ ਵਿੱਚ ਆ ਰਹੀ ਆ ਤੇ ਉਹਦੇ ਕਹਿ ਲਓ ਵੀ ਸਪਾਂਸਰ ਵਰਡ ਠੀਕ ਨਹੀਂ ਹੋਏਗਾ ਵੀ ਉਹਦੇ ਉਹਨੂੰ ਲਿਆਉਣ ਵਾਲੇ ਨੇ ਸੇਫ ਸਰੀ ਕੋਲੀਸ਼ਨ
ਸੋ ਡਗ ਮਕੈਲਮ ਵੱਲੋਂ ਇੱਕ ਪ੍ਰੈਸ ਰਿਲੀਜ਼ ਭੇਜੀ ਗਈ ਹੈ ਸੇਫ ਸਰੀ ਕੋਲੀਸ਼ਨ ਵਾਲਿਆਂ ਵੱਲੋਂ ਉਹਨਾਂ ਦਾ ਤਾਂ ਇਹ ਕਹਿਣਾ ਹੈ ਕਿ ਇੱਕ ਅਜਿਹਾ ਮਾਮਲਾ ਹੈ ਜਿਹਦੀ ਕਿ ਇਮੀਡੀਏਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਉਹਨਾਂ ਨੇ ਇਹ ਕਿਹਾ ਵੀ ਅਜਿਹੇ ਕੁਝ ਫੇਸਬੁੱਕ ਪੇਜਿਸ ਨੇ ਇੱਕ ਨੈਟਵਰਕ ਹੈ ਅਜਿਹੇ ਫੇਸਬੁੱਕ ਪੇਜਿਸ ਦਾ ਜੋ ਲੋਕਲ ਸਰੀ ਡੈਲਟਾ ਅਤੇ ਵੈਨਕੂਵਰ ਨਾਲ ਸੰਬੰਧਿਤ ਖਬਰਾਂ ਵਗੈਰਾ ਪੋਸਟ ਕਰ ਰਹੇ ਨੇ ਮਿਊਨਿਸਪਲ ਇਸ਼ੂਜ਼ ਬਾਰੇ ਇਹ ਪੇਜਿਸ ਇੰਡੀਆ ਤੋਂ ਓਪਰੇਟ ਹੋ ਰਹੇ ਨੇ ਇਹਨਾਂ ਨੂੰ ਜਿਹੜੀ ਪੇਮੈਂਟ ਵਗੈਰਾ ਹੋ ਰਹੀ ਆ ਉਹ ਇੰਡੀਅਨ ਰੁਪੀਜ਼ ਦੇ ਵਿੱਚ ਰੁਪਈਆਂ ਦੇ ਵਿੱਚ ਹੋ ਰਹੀ ਆ ਅਤੇ ਇਟ ਇਜ਼ ਬਿਲਡ ਟੂ ਐਨ ਐਂਟੀ ਐਟ ਅ ਗਵਰਨਮੈਂਟ ਆਫ ਇੰਡੀਆ ਰਿਸਰਚ ਫੈਸਿਲਿਟੀ ਵੀ ਪੁਣੇ ਦੇ ਵਿੱਚ ਕੋਈ ਦਫ਼ਤਰ ਹੈ ਉੱਥੋਂ ਇਹਨੂੰ ਚਲਾਇਆ ਜਾ ਰਿਹਾ
ਯਾ ਸੋ ਕਹਿ ਰਹੇ ਵੀ ਫੋਰਨ ਇੰਟਰਫੇਰੈਂਸ ਹੋ ਰਹੀ ਹੈ ਕਿ ਇੰਡੀਆ ਦੀ ਸਰਕਾਰ ਨਾਲ ਸੰਬੰਧਿਤ ਕੋਈ ਰਿਸਰਚ ਬਾਡੀ ਹੈ ਕੋਈ ਜਿਨ੍ਹਾਂ ਵੱਲੋਂ ਇਹਦੀ ਇਹਨਾਂ ਪੇਜਿਸ ਦੀ ਐਡਵਰਟਾਈਜ਼ਿੰਗ ਦੇਖੀ ਜਾ ਰਹੀ ਹੈ ਕਿ ਇਹਨਾਂ ਪੇਜਿਸ ਨੂੰ ਪ੍ਰਮੋਟ ਕੌਣ ਕਰ ਰਿਹਾ ਪ੍ਰਮੋਟਰ ਕੌਣ ਆ ਫੇਸਬੁੱਕ 'ਤੇ ਜੋ ਕਿ ਇੱਕ ਰਿਸਰਚ ਬਾਡੀ ਹੈ ਗਵਰਨਮੈਂਟ ਆਫ ਇੰਡੀਆ ਦੇ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਦੀ
ਜੀ।
ਸੋ ਇਹ ਕਾਫੀ ਮਤਲਬ ਇਹਨਾਂ ਨੇ ਇਹ ਡਿਟੇਲ ਕੱਢ ਕੇ ਪੋਸਟ ਕੀਤੀ ਹੈ। ਜਿਹੜੇ ਪੇਜਸ ਨੇ
ਜੀ
ਉਹ ਉਹਨਾਂ ਦੇ ਨਾਮ ਇਹਨਾਂ ਨੇ ਦੱਸੇ ਨੇ। ਸੋ ਉਹਦੇ ਵਿੱਚ ਆਈ ਲਵ ਸਰੀ ਨਾਮ ਦਾ ਇੱਕ ਪੇਜ ਹੈ, ਇੱਕ ਸਰੀ ਸਪੀਕ ਨਾਮ ਦਾ ਪੇਜ ਹੈ, ਆਈ ਲਵ ਡੈਲਟਾ, ਆਈ ਲਵ ਵੈਂਕੂਵਰ, ਡੈਲਟਾ ਸਪੀਕ। ਸੋ ਇਸ ਤਰ੍ਹਾਂ ਦੇ 6 ਕੁ ਪੇਜਸ ਨੇ ਘੱਟੋ ਘੱਟ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਸੇਫ ਸਰੀ ਕੋਲਿਸ਼ਨ।
ਤੇ ਇਹਨਾਂ ਵੱਲੋਂ ਮੰਗ ਇਹ ਕੀਤੀ ਜਾ ਰਹੀ ਹੈ ਕਿ ਸੀਸਿਸ, ਆਰਸੀਐਮਪੀ, ਇਲੈਕਸ਼ਨਸ, ਬੀਸੀ ਤੇ ਸਰੀ ਪੁਲਿਸ ਸਰਵਿਸ ਇਸ ਮਾਮਲੇ ਦੀ ਤਫਤੀਸ਼ ਕਰਨ ਕਿ ਜਿਹੜੇ ਫੋਰਨ ਰਨ ਤੇ ਫੋਰਨ ਫੰਡਡ ਪੇਜਿਸ, ਇਹਨਾਂ ਵੱਲੋਂ ਦੋਸ਼ ਇਹ ਆ ਕਿ ਉਹ ਸਰੀ ਦੇ ਵਿੱਚ ਇੱਥੇ ਜੀ ਲੋਕਲ ਪੋਲੀਟਿਕਸ ਆ ਉਹਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ
ਆ। ਮੈਟਾ ਤੇ ਟਿਕਟੋਕ ਕਹਿੰਦੇ ਇਦਾਂ ਸਾਰੇ ਪੇਜਿਸ ਹਟਾਉਣ, ਤੇ ਬੀਸੀ ਦੀ ਸਰਕਾਰ ਇਹ ਸਪਸ਼ਟ ਕਰੇ ਵੀ ਕੀ ਉਹਨਾਂ ਵੱਲੋਂ ਇਸ ਤਰ੍ਹਾਂ ਮਿਊਨਿਸਪਲ ਇਲੈਕਸ਼ਨਸ ਦੇ ਵਿੱਚ ਹੋ ਰਹੀ ਫੋਰਨ ਇੰਟਰਫੀਰੈਂਸ ਨੂੰ ਮੋਨੀਟਰ ਵੀ ਕੀਤਾ ਜਾ ਰਿਹਾ ਕਿ ਨਹੀਂ।
ਮੈਂ ਕਿਹਾ 6 ਪੇਜ ਨੇ, 3 ਸ਼ਹਿਰ, ਸੋ ਸਰੀ, ਡੈਲਟਾ ਤੇ ਵੈਨਕੂਵਰ, ਤੇ ਇਹਦੇ ਵਿੱਚ ਰੋਜ਼ਾਨਾ ਪੋਸਟ ਹੁੰਦੀਆਂ ਨੇ, ਕੁਝ ਜਿਹੜੇ ਗ੍ਰਾਫਿਕਸ ਵਗੈਰਾ ਕਸਟਮ ਗ੍ਰਾਫਿਕਸ ਬਣਾ ਕੇ ਬ੍ਰਾਂਡਿਡ ਵੀਡੀਓ ਕਾਰਡਸ ਰਾਹੀਂ, ਹੈਡਲਾਈਨਸ ਵਗੈਰਾ ਰਾਹੀਂ ਤੇ ਕੋਆਰਡੀਨੇਟਡ ਹੈਸ਼ਟੈਗ ਰਾਹੀਂ ਜਿਹੜਾ ਮੈਸੇਜ ਆ ਨੈਰੇਟਿਵ ਆ ਉਹ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਓਪਰੇਸ਼ਨ ਆ ਉਹ ਬਾਹਰਲੇ ਮੁਲਕ ਤੋਂ ਭਾਵ ਇੰਡੀਆ ਤੋਂ ਚਲਾਇਆ ਜਾ ਰਿਹਾ, ਤੇ ਇਹਨਾਂ ਨੂੰ ਪੋਸਟ ਨੂੰ ਰੈਗੂਲਰਲੀ ਬੂਸਟ ਵੀ ਕੀਤਾ ਜਾਂਦਾ
ਜੀ। ਤੇ ਜਿਹੜਾ ਲੋਕਲ ਇਲੈਕਸ਼ਨ ਕੈਂਪੇਨ ਫਾਈਨੈਂਸਿੰਗ ਐਕਟ ਆ ਉਹਦੇ ਤਹਿਤ ਕੋਈ ਵੀ ਅਜਿਹੀ ਆਰਗੇਨਾਈਜੇਸ਼ਨ ਜਿਹੜੀ ਬੀਸੀ ਬੇਸਡ ਨਹੀਂ ਹੈ ਉਹ ਥਰਡ ਪਾਰਟੀ ਇਲੈਕਸ਼ਨ ਐਡਵਰਟਾਈਜ਼ਿੰਗ ਨਹੀਂ ਕਰ ਸਕਦੀ, ਦੇ ਆਰ ਬੈਂਡ ਆਊਟਰਾਈਟ। ਤੇ ਇਹਦੀ ਜੇ ਕੋਈ ਉਲੰਘਣਾ ਕਰਦਾ ਇਸ ਕਾਨੂੰਨ ਦੀ ਤਾਂ $20,000 ਤੱਕ ਦਾ ਜੁਰਮਾਨਾ ਆਰਗੇਨਾਈਜੇਸ਼ਨ ਤੇ 2 ਸਾਲਾਂ ਤੱਕ ਦੀ ਕੈਦ ਵੀ ਹੋ ਸਕਦੀ।
ਪਰ ਗੱਲ ਇਹ ਹੈ ਵੀ ਕੀ ਇਲੈਕਸ਼ਨ ਐਡਵਰਟਾਈਜ਼ਿੰਗ ਉਹ ਕਰ ਰਹੇ ਨੇ ਜਾਂ ਸਿਰਫ ਖਬਰ ਪੋਸਟ ਕਰ ਰਹੇ ਆ।
ਸੋ ਇਹਦੇ ਵਿੱਚ ਇਹਨਾਂ ਨੇ ਇੱਕ ਗੱਲ ਅਹਿਮ ਲਿਖੀ ਆ ਜੋ ਦੋਸ਼ ਲਗਾਇਆ ਸੇਫ ਸਰੀ ਕੋਲਿਸ਼ਨ ਨੇ, ਕਹਿੰਦੇ ਵਨ ਆਫ ਦੀਸ ਪੇਜਿਸ ਉਹਦੇ ਉੱਤੇ ਕਹਿੰਦੇ ਕਿ ਮੇਅਰ ਬ੍ਰੈਂਡਾ ਲੋਕ ਨੂੰ ਪ੍ਰਮੋਟ ਕੀਤਾ ਜਾ ਰਿਹਾ। ਕਹਿੰਦੇ ਕਿ ਉਹਨਾਂ ਨੇ ਕੋਈ ਪਬਲਿਕ ਸੇਫਟੀ ਸੰਬੰਧੀ ਪੋਸਟ ਕੋਈ ਪਾਈ ਹੈ ਕਿ ਜਿਹਦੇ ਵਿੱਚ ਉਹ ਮੇਅਰ ਬ੍ਰੈਂਡਾ ਲੋਕ ਦੇ ਟਰੈਕ ਰੈਕਰਡ ਨੂੰ ਜਿਵੇਂ ਪ੍ਰਮੋਟ ਕਰ ਰਹੇ ਨੇ ਕਿ ਦੇਖੋ ਵੀ ਕਿੰਨੀ ਵਧੀਆ ਕਾਰਗੁਜ਼ਾਰੀ ਹੈ ਪਬਲਿਕ ਸੇਫਟੀ ਦੇ ਮਸਲੇ
ਤੇ ਸਪੀਕ ਵਾਲੇ ਪੇਜ ਬਾਰੇ ਉਹਨਾਂ ਦਾ ਇਹ ਕਹਿਣਾ ਹੈ।
ਸੋ ਇਹ ਜਿਹੜਾ ਦੋਸ਼ ਲਗਾਇਆ ਹੈ ਇਸ ਪੂਰੇ ਬਿਆਨ ਦੇ ਵਿੱਚ ਸੇਫ ਸਰੀ ਕੋਲਿਸ਼ਨ ਨੇ, ਸਾਬਕਾ ਮੇਅਰ ਡਗ ਮੈਕੈਲਮ ਨੇ, ਮੌਜੂਦਾ ਮੇਅਰ ਡਰਗ ਬ੍ਰੈਂਡਾ ਲੋਕ ਦੇ ਉੱਤੇ।
ਤੇ ਹੁਣ ਉਹ ਕਹਿ ਰਹੇ ਨੇ ਕਿ ਸੀਸਿਸ, ਆਰਸੀਐਮਪੀ ਤੇ ਜਿਹੜੀ ਬਾਕੀ ਦੀਆਂ ਇਲੈਕਸ਼ਨਸ ਕੈਨੇਡਾ, ਇਲੈਕਸ਼ਨਸ ਬੀਸੀ ਰਾਦਰ, ਔਰ ਇਲੈਕਸ਼ਨਸ ਕੈਨੇਡਾ, ਇਲੈਕਸ਼ਨਸ ਬੀਸੀ।
ਸੋ ਇਲੈਕਸ਼ਨਸ ਬੀਸੀ, ਸੀਸਿਸ, ਆਰਸੀਐਮਪੀ, ਸਰੀ ਪੁਲਿਸ ਸਰਵੇ, ਸਰੀ ਪੁਲਿਸ ਬੋਰਡ, ਫਿਰ ਮੈਟਾ, ਟਿਕਟੋਕ, ਫਿਰ ਪ੍ਰੋਵਿੰਸ ਆਫ ਬੀਸੀ, ਸਾਰੇ ਕਹਿੰਦੇ ਇਹਦੇ ਉੱਤੇ ਕੰਮ ਕਰਨ। ਸੋ ਇੱਕ ਬਿਆਨ ਜਾਰੀ ਕਰਕੇ ਸਾਰਿਆਂ ਨੂੰ ਕੰਮ ਤੇ ਲਾਤਾ ਉਹਨਾਂ ਨੇ।
ਅੱਛਾ, ਹੁਣ ਤੁਸੀਂ ਇਹ ਦੇਖੋ ਜੇ ਇਹ ਪੇਜ ਇਕੱਲੇ ਖਬਰਾਂ ਵਾਲੇ ਹੀ ਨੇ ਤਾਂ ਖਬਰਾਂ ਵਾਲੇ ਪੇਜਿਸ ਦਾ ਸਾਨੂੰ ਪਤਾ ਹੈ ਵੀ ਫੇਸਬੁੱਕ ਦੇ ਨਾਲ ਜੋ ਰੱਫੜ ਪਿਆ ਸੀ ਔਨਲਾਈਨ ਨਿਊਜ਼ ਐਕਟ ਵਾਲਾ, ਕੈਨੇਡਾ ਦੇ ਵਿੱਚ ਫੇਸਬੁੱਕ ਉੱਪਰ ਤੁਹਾਡਾ ਜੇ ਕੋਈ ਨਿਊਜ਼ ਵਾਲਾ ਪੇਜ ਆ ਤਾਂ ਕੈਨੇਡਾ 'ਚ ਦਿਸਦਾ ਨਹੀਂ, ਜੇ ਉਹ ਕੈਨੇਡੀਅਨ ਪੇਜ ਆ, ਜਿਹੜੇ ਬਾਹਰਲੇ ਕਈ ਪੇਜ ਨੇ ਉਹ ਦਿਸੀ ਜਾਂਦੇ ਆ। ਅਤੇ ਇਸ ਕਰਕੇ ਵੀ ਕਈ ਅਦਾਰਿਆਂ ਨੇ ਜਿਹੜੇ ਆਪਣੇ ਪੇਜਿਸ ਨੇ ਉਹਨਾਂ ਨੂੰ ਬਿਕੋਜ਼ ਆਫ ਦੈਟ ਔਨਲਾਈਨ ਨਿਊਜ਼ ਐਕਟ ਇਸ਼ੂ, ਜਿਹੜਾ ਤੁਹਾਡਾ ਪੇਜ ਹੈਗਾ ਫੇਸਬੁੱਕ 'ਤੇ ਉਹਨੂੰ ਰਜਿਸਟਰ ਕੀਤਾ ਫਰੋਮ ਅਨਦਰ ਕੰਟਰੀ। ਸੋ ਇਹ ਕਿਉਂਕਿ ਇਹ ਜਿਹੜੀ ਫੈਡਰਲ ਸਰਕਾਰ ਦੀ ਨੀਤੀ ਆ, ਕਿਤੇ ਉਹਦਾ ਤਾਂ ਨਹੀਂ ਕਾਰਨ, ਪਰ ਇਹ ਜਿਹੜੀ ਪ੍ਰੈਸ ਰਿਲੀਜ਼ ਹੈ ਇਹ ਅੱਜ ਜ਼ਰੂਰ ਜਾਰੀ ਕੀਤੀ ਗਈ ਹੈ। ਘੱਟੋ ਘੱਟ 6 ਫੇਸਬੁੱਕ ਪੇਜ ਨੇ ਜਿਨ੍ਹਾਂ ਨੂੰ ਕਿ ਹਾਈਲਾਈਟ ਕਰ ਰਹੇ ਨੇ।
ਪਰ ਕਿਉਂਕਿ ਇਹ ਕਹਿ ਰਹੇ ਨੇ ਵੀ ਜਿਹੜੇ ਪੇਜਿਸ ਨੇ ਇਹਨਾਂ ਦੇ ਪਿੱਛੇ ਗਵਰਨਮੈਂਟ ਆਫ ਇੰਡੀਆ ਦੀ ਕੋਈ ਰਿਸਰਚ ਬਾਡੀ ਆ, ਤੇ ਫਿਰ ਉਹ ਕਿਸੇ ਕੈਨੇਡੀਅਨ ਮੀਡੀਆ ਅਦਾਰੇ ਦੇ ਪੇਜਿਸ ਹੋਣ ਜੋ ਇੰਡੀਆ ਤੋਂ ਗਵਰਨ ਹੋ ਰਹੇ ਉਹਦੇ ਫਿਰ ਚਾਂਸ
ਉਹਦੇ ਚਾਂਸਿਸ ਕਰਨ।
ਸੋ ਜੋ ਵੀ ਹੈ, ਸਵਾਲ ਇਹ ਹੈ ਕਿ ਵੀ ਜੇ ਇਹ ਜਿਹੜੇ ਪੇਜਿਸ ਨੇ ਵੀ ਕੀ ਇਹ ਸੱਚੀ ਮੁੱਚੀ ਕਿਸੇ ਇੱਕ ਕੈਂਪੇਨ ਨੂੰ ਬੂਸਟ ਕਰਨ ਵਾਸਤੇ ਜਾਂ ਪ੍ਰਮੋਟ ਕਰਨ ਵਾਸਤੇ ਬਣਾਏ ਗਏ ਨੇ? ਸੇਫ ਸਰੀ ਕੋਲਿਸ਼ਨ ਦਾ ਇਹ ਦਾਅਵਾ ਹੈ ਜਾਂ ਕਹਿ ਲਓ ਉਹਨਾਂ ਦਾ ਇਹ ਦੋਸ਼ ਹੈ, ਤੇ ਬਾਕੀ ਇਹਦੀ ਜਾਂਚ ਜੇ ਉਹ ਕਹਿ ਰਹੇ ਤਾਂ ਫਿਰ ਹੋ ਜਾਣੀ ਚਾਹੀਦੀ।
ਬਸ ਜੀ, ਕੁਇਕਲੀ ਗੱਲ ਇਹ ਵੀ ਕਰ ਲਈਏ ਕਿ ਕੱਲ੍ਹ ਮੇਅਰ ਬ੍ਰੈਂਡਾ ਲੋਕ ਨੇ ਇੱਕ ਪੋਸਟ ਸਾਂਝੀ ਕੀਤੀ। ਇੱਕ ਤਾਂ ਉਹਨਾਂ ਦਾ ਆਪਣੇ ਨਾਂ 'ਤੇ ਪੇਜ ਆ, ਇੱਕ ਫੇਸਬੁੱਕ 'ਤੇ ਪੇਜ ਹੈਗਾ ਦ ਮੇਅਰ ਆਫ ਸਰੀ ਬੀਸੀ, ਉਸ ਪੇਜ ਦੇ ਉੱਪਰ ਇਹ ਪੋਸਟ, ਪਰ ਉਹਨਾਂ ਦੇ ਵੱਲੋਂ ਪੋਸਟ ਸਾਂਝੀ ਕੀਤੇ ਜਾਣ ਤੋਂ ਪਹਿਲਾਂ ਜਿਹੜਾ US ਕੌਂਸਲ ਜਨਰਲ ਦਾ ਦਫ਼ਤਰ ਹੈਗਾ, US ਕੌਂਸਲ ਦਾ ਦਫ਼ਤਰ ਹੈ ਵੈਨਕੂਵਰ ਦਾ, ਉਹਨਾਂ ਦੇ ਟਵਿੱਟਰ ਹੈਂਡਲ 'ਤੇ, ਐਕਸ ਵਾਲੇ ਹੈਂਡਲ 'ਤੇ ਇਹੀ ਗੱਲ ਸਾਂਝੀ ਕੀਤੀ ਗਈ ਸੀ ਕਿ ਪਿਛਲੇ ਹਫ਼ਤੇ ਮੇਅਰ ਬ੍ਰੈਂਡਾ ਲੋਕ ਦੀ ਮੁਲਾਕਾਤ ਹੋਈ ਹੈ ਅਮਰੀਕਾ ਦੇ ਜਿਹੜੇ ਕੌਂਸਲ ਜਨਰਲ ਨੇ ਸ਼ੌਨ ਕਰੋਲੀ ਅਤੇ ਨਾਲ ਅਸਿਸਟੈਂਟ ਲੀਗਲ ਅਟੈਚੇ, ਓਪਰੇਸ਼ਨ ਹਾਰਡਬਾਲ ਨਾਲ ਸੰਬੰਧਿਤ ਇਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਹੋਈ ਹੈ, ਉਹਨੂੰ ਲੈ ਕੇ ਡਿਸਕਸ਼ਨਸ ਹੋਈਆਂ ਨੇ।
ਸੋ ਜਿਹੜੀ US ਕੌਂਸਲੇਟ ਨੇ ਪੋਸਟ ਪਾਈ ਹੈ, ਵੈਂਕੂਵਰ ਵਾਲੀ ਕੌਂਸਲੇਟ ਨੇ, ਉਹਨਾਂ ਨੇ ਉਹਦੇ ਵਿੱਚ ਮੈਂਸ਼ਨ ਕੀਤਾ ਅਸਿਸਟੈਂਟ ਲੀਗਲ ਅਟੈਚੇ, ਪਰ ਮੇਅਰ ਬ੍ਰੈਂਡਾ ਲੋਕ ਨੇ ਜਿਹੜੀ ਪੋਸਟ ਪਾਈ ਆ ਉਹਨਾਂ ਨੇ ਦੱਸਿਆ ਵੀ ਜਿਹੜੇ ਉਹ ਅਸਿਸਟੈਂਟ ਲੀਗਲ ਅਟੈਚੇ ਨੇ ਉਹ FBI ਦੇ ਕੋਈ ਰੈਪਰਜੈਂਟੇਟਿਵ ਨੇ। ਸੋ ਕੌਂਸਲ ਜਨਰਲ ਨਾਲ ਮੁਲਾਕਾਤ ਹੋਈ ਹੈ, ਉਹਨਾਂ ਦਾ ਨਾਮ ਸ਼ੌਨ ਕਰੋਲੀ ਮੇਅਰ ਬ੍ਰੈਂਡਾ ਲੋਕ ਨੇ ਮੈਂਸ਼ਨ ਕੀਤਾ, ਤੇ ਨਾਲ ਉਹਨਾਂ ਨੇ ਕਿਹਾ ਵੀ ਕੋਈ ਐਫ ਬੀ ਆਈ ਦੇ ਰੈਪ੍ਰਜੈਂਟੇਟਿਵ ਸੀਗੇ ਜਿਹਨਾਂ ਨਾਲ ਮੀਟਿੰਗ ਹੋਈ ਆ। ਸੋ ਦੋ ਵਿਅਕਤੀਆਂ ਨਾਲ ਮੁਲਾਕਾਤ ਹੋਈ, ਫੋਟੋ ਦੋਨੋਂ ਹੈਂਡਲਸ ਦੇ ਉੱਤੇ ਸੇਮ ਪਾਈ ਗਈ ਹੈ। ਉਹਦੇ ਵਿੱਚ ਮੇਅਰ ਬ੍ਰੈਂਡਾ ਲੌਕ ਸੈਂਟਰ ਵਿੱਚ ਖੜੇ ਨੇ ਤੇ ਜਿਹੜੇ ਦੋ ਯੂ ਐਸ ਆਫਿਸ਼ਲਸ ਨੇ
ਉਸ ਸਾਈਡ ਤੇ ਖੜੇ ਨੇ।
ਸੋ ਮੁਲਾਕਾਤ ਹੋਈ ਤੇ ਮੇਅਰ ਨੇ ਦੱਸਿਆ ਵੀ ਇਹ ਮੁਲਾਕਾਤ ਪਿਛਲੇ ਹਫ਼ਤੇ ਹੋਈ।
ਹਾਂਜੀ।
ਸੋ ਯੂ ਐਸ ਕੌਂਸਲੇਟ ਨੇ ਦੱਸਿਆ ਨਹੀਂ ਵੀ ਉਹ ਮੁਲਾਕਾਤ ਕਦੋਂ ਹੋਈ।
ਜੀ ਜੀ।
ਬਾਕੀ ਦੋਨਾਂ ਧਿਰਾਂ ਨੇ ਜਿਹੜੀ ਸਾਂਝੀ ਉਹ ਗੱਲ ਕਾਮਨ ਦੱਸੀ ਆ ਵੀ ਇਹ ਮੁਲਾਕਾਤ ਅਬਾਊਟ ਆਪਰੇਸ਼ਨ ਹਾਰਟ ਬਾਲ ਸੀ। ਤੇ ਮੇਅਰ ਨੇ ਨਾਲ ਇਹ ਵੀ ਲਿਖਿਆ ਵੀ ਜਿਹੜੀ ਔਨਗੋਇੰਗ ਫਾਈਟ ਹੈ ਅਗੇਂਸਟ ਐਕਸਟੋਰਸ਼ਨ ਐਂਡ ਔਰਗਨਾਈਜ਼ ਕ੍ਰਾਈਮ, ਉਹਦੇ ਬਾਰੇ ਗੱਲਬਾਤ ਹੋਈ ਆ। ਹੁਣ ਆਪਰੇਸ਼ਨ ਹਾਰਟ ਬਾਲ ਹੀ ਲਿਖਿਆ ਉਹਨਾਂ ਨੇ, ਉਹਦੇ ਵਿੱਚ ਕੀ ਸਪੈਸੀਫਿਕਸ 'ਤੇ ਗੱਲਬਾਤ ਹੋਈ ਕੋਈ ਇਹਦੇ ਵਿੱਚ ਜ਼ਿਕਰ ਨਹੀਂ। ਪਰ ਕਿਉਂਕਿ ਅਮਰੀਕਾ ਦੇ ਇੱਕ ਕੌਂਸਲ ਜਨਰਲ ਵੈਂਕੂਵਰ ਦੇ ਵਿੱਚ ਜਿਹੜੇ ਹੈਗੇ ਨੇ, ਨਾਲ ਐਫ ਬੀ ਆਈ ਦੇ ਕੋਈ ਰੈਪ੍ਰਜੈਂਟੇਟਿਵ, ਇੱਕ ਮਿਊਨਿਸਿਪਲ ਲੀਡਰ ਨਾਲ ਜੇ ਆ ਕੇ ਮੁਲਾਕਾਤ ਕਰ ਰਹੇ ਨੇ, ਦੈਨ ਇਟ ਇਜ਼ ਕਾਮਨ ਸੈਂਸ ਟੂ ਥਿੰਕ ਕਿ ਵੀ ਕਿਸੇ ਮਿਊਨਿਸਿਪਲ ਜੂਰਿਸਡਿਕਸ਼ਨ ਨਾਲ ਸੰਬੰਧਿਤ ਮਸਲੇ 'ਤੇ ਗੱਲ ਹੋਈ ਹੋਏਗੀ।
ਜੀ ਬਿਲਕੁਲ।
ਅਤੇ ਜੇ ਮਿਊਨਿਸਿਪਲ ਜੂਰਿਸਡਿਕਸ਼ਨ ਅਸੀਂ ਦੇਖੀਏ, ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਇਸ ਵੇਲੇ ਹੈ ਉਹ ਹੈ ਪੁਲਿਸਿੰਗ, ਸਰੀ ਪੁਲਿਸ ਸਰਵਿਸ ਮਿਊਨਿਸਿਪਲ ਬਾਡੀ ਹੈ, ਅਤੇ ਦੂਸਰਾ ਹੈ ਰੀਅਲ ਇਸਟੇਟ ਡਿਵੈਲਪਮੈਂਟ, ਜੋ ਵੱਡੀਆਂ ਦੋ ਜ਼ਿੰਮੇਵਾਰੀਆਂ ਨੇ ਮਿਊਨਿਸਪੈਲਿਟੀ
ਜੋ ਮਿਊਨਿਸਪੈਲਿਟੀ ਦੀਆਂ
ਨੇ। ਸੋ ਦੇਅਰ ਇਜ਼ ਅ ਪੋਸਿਬਿਲਿਟੀ ਕਿ ਜਿਹੜੀ ਮੁਲਾਕਾਤ ਹੈ ਉਹਦੇ ਵਿੱਚ ਜਿਹੜੇ ਇਸ਼ੂਜ਼ ਡਿਸਕਸ ਹੋਏ ਨੇ ਉਹ ਸਰੀ ਪੁਲਿਸ ਸਰਵਿਸ ਨਾਲ, ਪਬਲਿਕ ਸੇਫਟੀ ਨਾਲ ਸੰਬੰਧਿਤ, ਅਤੇ ਰੀਅਲ ਇਸਟੇਟ ਡਿਵੈਲਪਮੈਂਟ ਦੇ ਨਾਲ, ਲੈਂਡ ਡੀਲਸ ਨਾਲ ਸੰਬੰਧਿਤ ਹੋਏ ਹੋ ਸਕਦੇ ਨੇ।
ਕਿਉਂਕਿ ਇੰਪੋਰਟੈਂਟ ਗੱਲ ਇਸ ਕਰਕੇ ਆ, ਐਫ ਬੀ ਆਈ ਦੇ ਅਧਿਕਾਰੀਆਂ ਦਾ ਅਮਰੀਕਾ ਦੇ ਜਿਹੜੇ ਕੌਂਸਲ ਜਨਰਲ ਨੇ ਉਹਨਾਂ ਦਾ ਇੱਕ ਮੇਅਰ ਨਾਲ ਮੁਲਾਕਾਤ ਕਰਨਾ, ਜਦੋਂ ਦੇਖੋ ਆਪਰੇਸ਼ਨ ਹਾਰਟ ਬਾਲ 7 ਜੁਲਾਈ ਨੂੰ ਅਨਾਊਂਸ ਕੀਤਾ ਗਿਆ, ਜਦੋਂ ਉਹਦੀਆਂ ਫਾਈਂਡਿੰਗਸ ਬਾਰੇ ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ ਨੇ ਸਾਰੀ ਗੱਲ ਸਾਂਝੀ ਕੀਤੀ, ਉਦੋਂ ਵਾਸੂ ਜੀ ਉੱਥੇ ਕੋਈ ਲੋਕਲ ਲੀਡਰ ਨਹੀਂ ਸੀ ਮੌਜੂਦ, ਉਦੋਂ ਵੀ ਉੱਥੇ ਆਰ ਸੀ ਐਮ ਪੀ ਦੇ ਜਿਹੜੇ ਕਮਿਸ਼ਨਰ ਨੇ ਉਹ ਪਹੁੰਚੇ ਹੋਏ ਸੀ ਕੈਨੇਡਾ ਵੱਲੋਂ। ਸੋ ਇਹਨਾਂ ਦਾ ਆ ਕੇ ਇੱਕ ਲੋਕਲ ਥਾਂ 'ਤੇ ਇੱਦਾਂ ਮੁਲਾਕਾਤ ਕਰਨਾ, ਸਵਾਲ ਵਿੱਚੋਂ ਇਹ ਵੀ ਬਣਦਾ ਕਿ ਐਕਸਟੋਰਸ਼ਨ ਨਾਲ ਰਿਲੇਟਡ ਜਿਹੜੇ ਇੱਦਾਂ ਦੇ ਮਾਮਲੇ ਜਿਹੜੇ ਜਿਹੜੇ ਕੈਨੇਡਾ ਦੇ ਸ਼ਹਿਰਾਂ ਦੇ ਵਿੱਚ ਇਹ ਐਕਟਿਵ ਰਹੇ ਨੇ, ਕਿ ਉੱਥੇ ਵੀ ਜਿਹੜੇ ਉਹਨਾਂ ਸ਼ਹਿਰਾਂ ਦੇ ਮੇਅਰਸ ਨੇ ਕਿ ਉਹਨਾਂ ਨਾਲ ਵੀ ਇਸੇ ਤਰ੍ਹਾਂ ਦੀਆਂ ਮੁਲਾਕਾਤਾਂ ਹੋ ਰਹੀਆਂ ਨੇ। ਸਾਨੂੰ ਇਹ ਪਤਾ ਕਿ ਆਪਰੇਸ਼ਨ ਹਾਰਟ ਬਾਲ ਤਹਿਤ ਜੇ ਕੈਨੇਡਾ ਦੇ ਵਿੱਚ ਕੋਈ ਚਾਰਜਿਸ ਲੱਗੇ ਆ ਤਾਂ ਉਹ ਇੱਥੇ ਮੈਟਰੋ ਵੈਨਕੂਵਰ ਦੇ ਇਲਾਕੇ ਦੇ ਵਿੱਚ ਸਰੀ ਦੇ ਵਿੱਚ ਉਧਰੋਂ ਕ੍ਰੈਸਟਨ ਦੇ ਵਿੱਚ ਇੱਕ ਚਾਰਜ ਲੱਗਾ, ਅਤੇ ਸੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਉਹ ਜਿਹੜੇ ਸਾਰੇ ਲਿੰਕ ਨੇ, ਜਿਹੜਾ ਢੰਡਾ ਗਰੁੱਪ ਦਾ ਨਾਮ ਵਿੱਚ ਮੈਨਸ਼ਨ ਕੀਤਾ ਗਿਆ, ਉਹ ਸਾਰੀਆਂ ਇੱਥੇ ਸਰੀ ਦੇ ਵਿੱਚ ਬੇਸਡ ਔਰਗਨਾਈਜੇਸ਼ਨਸ ਨੇ। ਸੋ ਕੀ ਉਹਦੇ ਨਾਲ ਤਾਰਾਂ ਜੁੜਦੀਆਂ ਨੇ ਰਿਮੇਨਸ ਵੀ ਸੀ,
ਕਿਉਂਕਿ 3 ਇੰਡਾਈਟਮੈਂਟਸ ਜਾਰੀ ਹੁੰਦੀਆਂ ਨੇ
ਜੀ।
ਸੋ 3 ਕ੍ਰਾਈਮ, ਵੱਡੇ ਕ੍ਰਾਈਮ ਗਰੁੱਪਸ ਬਾਰੇ, ਇੱਕ ਲਾਰੈਂਸ ਬਿਸ਼ਨੋਈ ਗੈਂਗ, ਇੱਕ ਜੱਗੂ ਭਗਵਾਨਪੁਰੀਆ ਗੈਂਗ, ਤੇ ਤੀਸਰਾ ਟੰਡਾ ਆਰਗਨਾਈਜ਼ ਗਰੁੱਪ, ਆਰਗਨਾਈਜ਼ ਕ੍ਰਾਈਮ ਗਰੁੱਪ। ਸੋ ਇਹ 3 ਵੱਡੇ ਜਿਹੜੇ ਨੈਟਵਰਕਸ ਦੀ ਗੱਲ ਹੁੰਦੀ ਹੈ, ਤੇ ਜਿਹੜਾ ਟੰਡਾ ਆਰਗਨਾਈਜ਼ ਕ੍ਰਾਈਮ ਗਰੁੱਪ ਹੈ ਉਹ ਸਰੀ ਬੇਸਡ ਆ, ਜਾਂ ਕਹੀਏ ਮੈਟਰੋ ਵੈਂਕੂਵਰ ਬੇਸਡ ਆ। ਸੋ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਇੱਥੋਂ ਸਰੀ ਵਾਈਟ ਰੌਕ ਦੇ ਵਿੱਚੋਂ ਹੋਈਆਂ। ਸੋ ਇਸ ਕਰਕੇ ਮੁਲਾਕਾਤ ਹੋ ਰਹੀ ਹੈ ਮੇਅਰ ਬ੍ਰੈਂਡਾ ਲੌਕ ਦੇ ਨਾਲ, ਫਿਰ ਐਕਸਟੋਰਸ਼ਨਸ ਦਾ ਜਿਹੜੇ ਅਨਫੋਰਚੁਨੇਟਲੀ ਗੜ ਵੀ ਬਣਿਆ ਰਿਹਾ ਸਰ। ਸੋ ਅਤੇ ਮਿਊਨਿਸਪਲ ਸਬਜੈਕਟਸ ਜਿਹੜੇ ਦੋ ਸਭ ਤੋਂ ਵੱਡੇ ਨੇ, ਜੋ ਮਿਊਨਿਸਪਲ ਜੁਰਿਸਡਿਕਸ਼ਨ ਦੇ ਵਿੱਚ ਦੋ ਵੱਡੀਆਂ ਚੀਜ਼ਾਂ ਆਉਂਦੀਆਂ, ਉਹ ਪੁਲਿਸਿੰਗ ਅਤੇ ਰੀਅਲ ਇਸਟੇਟ ਡਿਵੈਲਪਮੈਂਟ। ਸੋ ਹੋ ਸਕਦਾ ਸੰਭਾਵੀ ਤੌਰ 'ਤੇ ਕਿ ਇਹਨਾਂ ਬਾਰੇ ਗੱਲ ਹੋਈ ਹੋਵੇ, ਅਧਿਕਾਰਤ ਤੌਰ 'ਤੇ ਨਾ ਮੇਅਰ ਨੇ ਜ਼ਿਕਰ ਕੀਤਾ ਨਾ ਹੀ ਯੂ ਐਸ ਦੀ ਕੌਂਸਲੇਟ ਨੇ ਜ਼ਿਕਰ ਕੀਤਾ। ਸਪੀਡ ਬੰਪਸ ਦੀ ਦਗੜ ਦਗੜ ਵਾਲੇ ਮੈਸੇਜਸ ਬੜੇ ਆ ਰਹੇ, ਕਹਿੰਦੇ ਦਗੜ ਦਗੜ ਵਾਲੇ ਸਪੀਡ ਬੰਪ ਸਾਨੂੰ ਪਸੰਦ ਨੇ।
ਹਾਂ ਹਾਂ, ਵਧੀਆ ਹੁੰਦੇ ਆ ਉਹ,
ਵਧੀਆ ਹੁੰਦੇ ਆ। I really don't like ਮੈਂ ਫਰਸਟ੍ਰੇਟ ਹੋ ਜਾਂਦਾ, ਮੈਂ ਕਿਹਾ ਯਾਰ ਉੱਦਾਂ ਦੱਸ ਦਿਓ, ਹੌਲੀ ਹੋ ਜਾਣਾ, ਹੋ ਜਾਵਾਂਗੇ ਯਾਰ, ਇਹਦਾ ਧੱਕਾ ਕਿਉਂ ਕਰ ਰਹੇ ਹੋ, ਰਾਈਟ? ਦਿਸ ਨੋ ਵੇ ਹੈ ਨਾ, ਉਹਨਾਂ ਨੂੰ ਤੁਸੀਂ ਕਿਵੇਂ ਨੈਵੀਗੇਟ ਕਰੋਗੇ, ਮਤਲਬ ਯੂ ਵਿਲ ਗੋ ਲਾਈਕ ਦਿਸ। ਸਵਾਲ ਹੈ ਵੀਰ ਜੀ, ਸੋ ਜੇ ਇੱਕੋ ਹੀ ਸਪੀਡ ਬੰਪ ਬਣਾ ਦੇਣ ਤੇ ਉਹਦੇ ਉੱਤੇ ਉਹ ਥੋੜ੍ਹਾ ਚਿੱਟੇ ਜਿਹੇ ਨਿਸ਼ਾਨ ਬਣਾ ਦੇਣ ਵੀ ਪਤਾ ਦੂਰੋਂ ਲੱਗ ਜਾਏ ਸਪੀਡ ਬੰਪ ਹੈ, ਤੁਸੀਂ ਹੌਲੀ ਜਿਹੇ ਕਰਕੇ ਐਟਲੀਸਟ ਸਮੂਥਲੀ ਪਾਸ ਤਾਂ ਕਰ ਸਕਦੇ।
ਨਹੀਂ ਪਤਾ ਲੱਗਦਾ ਫਿਰ ਬੰਦੇ ਦੀ ਇਹੀ ਛਾਲ ਵੱਜਦੀ, ਸਿਰ ਵੱਜਦਾ ਛੱਤ ਦੀ ਗੱਡੀ ਦੀ।
ਜੇ ਉੱਪਰ ਉਹਦੇ ਵਾਈਟ ਜਿਹੜਾ ਪੇਂਟ ਹੈ ਉਹ ਹੋਵੇ ਐਰੋਜ਼ ਵਾਲਾ, ਤੇ ਪਤਾ ਲੱਗ ਜਾਂਦਾ ਯਾਰ ਵੀ ਅੱਛਾ ਇੱਥੇ ਸਪੀਡ
ਪੇਂਟ ਵੀ ਮਹਿੰਗਾ ਹੋਊਗਾ ਨਾ,
ਪਰ
ਦਗੜ ਦਗੜ ਵਾਲੇ ਦੇ ਵਿੱਚ ਕੁਝ ਤਾਂ ਕਰਨਾ ਪੈਣਾ।
ਦੇਰ ਇਜ਼ ਨੋ ਵੇ ਕਿ ਤੁਸੀਂ ਹਿੱਲੇ ਬਿਨਾਂ ਤੁਸੀਂ ਉੱਥੇ ਜਾ ਨਹੀਂ ਸਕਦੇ। ਜੇ ਇੱਕੋ ਹੀ ਸਪੀਡ ਬੰਪ ਆ, ਇਫ ਆ ਸਲੋ ਡਾਊਨ, ਮੈਂ ਐਟਲੀਸਟ ਸਮੂਥਲੀ ਉਹਦੇ ਉੱਤੋਂ ਜਾ ਸਕਦਾ।
ਕਈਆਂ ਦੀਆਂ ਕਾਰਾਂ ਜਿੰਨੀ ਨੀਵੀਆਂ ਹੁੰਦੀਆਂ ਉਹ ਜਿਹੜਾ ਸਪੀਡ ਬੰਪ ਹੈ ਫਿਰ ਗੱਡੀ ਥੱਲੇ ਸਕ੍ਰੈਚ ਹੋ ਜਾਂਦੀ ਆ।
ਵਿਜੇ ਜੀ ਜਦੋਂ ਪਿਛਲੀ ਸੀਟ ਤੇ ਕਾਰ ਸੀਟ ਦੇ ਵਿੱਚ ਦੋ ਨਿਆਣੇ ਸਹੁਰੇ ਹੋਣਗੇ ਨਾ,
ਉਦੋਂ ਇਹ ਵੀ ਗੱਲ ਸਹੀ ਆ।
ਫਿਰ ਜਦੋਂ ਦਗੜ ਦਗੜ ਲਗਾ ਕੇ ਜਦੋਂ ਸਪੀਡ ਬੰਪ ਆਉਂਦੇ ਫਿਰ ਬੜੀ ਖਿੱਚ ਚੜ੍ਹਦੀ ਆ,
ਜਿਹੜਾ
ਨਿਆਣਾ ਉੱਠ ਕੇ ਰੋਂਦਾ
ਫਿਰ ਪਿੱਛੇ ਮਿਊਜ਼ਿਕ ਚੱਲਣਾ। ਹਾਂ ਇਹ ਗੱਲ ਤੁਹਾਡੀ ਠੀਕ ਆ।
ਸੋ ਉਹ ਤਾਂ ਕਹਿੰਦਾ ਮੈਂ,
ਹਾਂ ਨਹੀਂ ਇਹ ਗੱਲ ਠੀਕ ਆ, ਇਹ ਗੱਲ ਫਿਰ ਦੇਖ, ਇਹ ਪੁਆਇੰਟ ਕੰਸੀਡਰਡ ਬਸ ਹੋਈ, ਬਿਲਕੁਲ ਦਗੜ ਦਗੜ ਵਾਲੇ ਵਧੀਆ
ਤੁਹਾਡੀ ਠੀਕ ਆ। ਸੋ ਉਹ ਤਾਂ ਕਹਿੰਦਾ ਮੈਂ,
ਹਾਂ ਨਹੀਂ ਇਹ ਗੱਲ ਠੀਕ ਆ, ਇਹ ਗੱਲ ਫਿਰ ਦੇਖ, ਇਹ ਪੁਆਇੰਟ ਕੰਸੀਡਰਡ ਬਸ ਹੋਈ, ਬਿਲਕੁਲ ਦਗੜ ਦਗੜ ਵਾਲੇ ਵਧੀਆ ਨਹੀਂ ਹੁੰਦੇ।
ਸਵਾਏ ਹੁੰਦੇ,
ਹਾਂ ਦਗੜ ਦਗੜ ਵਾਲੇ ਵਧੀਆ ਨਹੀਂ ਹੁੰਦੇ ਸਪੀਡ ਬੰਪ। ਵਾਸੂ ਜੀ, ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਓਵਰਆਲ ਵੀ ਘਟੀ ਹੈ। ਅਸੀਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਇੰਡੀਆ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਜੇ 2023 ਨਾਲ ਕੰਪੇਅਰ ਕਰੀਏ ਤਾਂ ਰੈਗੂਲਰਲੀ ਪਿਛਲੇ ਸਾਲਾਂ ਦੇ ਵਿੱਚ ਉਹਦੇ 'ਚ ਗਿਰਾਵਟ ਆਉਣੀ ਜਾ ਰਹੀ ਹੈ। ਉਹਦੇ ਵਿੱਚ ਆਫਕੋਰਸ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਆ ਕਿ ਫੈਡਰਲ ਸਰਕਾਰ ਨੇ ਜਿਹੜੀ ਇੱਕ ਆਪਣੀ ਪੋਲਿਸੀ ਚੇਂਜ ਕਰ ਦਿੱਤੀ ਸੀ ਜਨਵਰੀ 2024 'ਚ, ਜਦੋਂ ਉਦੋਂ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਸੀ, ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਅੰਡਰ ਗ੍ਰੈਜੂਏਟ ਜਿਹੜਾ ਕੋਈ ਇੱਥੇ ਆਉਂਦਾ ਸਟੂਡੈਂਟ ਉਹਦੇ ਸਪਾਊਸ ਨੂੰ ਵਰਕ ਪਰਮਿਟ ਨਹੀਂ ਮਿਲਣਾ। ਉਸ ਤੋਂ ਪਹਿਲਾਂ ਵਰਕ ਪਰਮਿਟ ਮਿਲਦਾ ਸੀ। ਪਿਛਲੇ ਸਾਲ ਦੀ ਇੱਕ ਈਮੇਲ ਦੀ ਰਿਪੋਰਟ ਹੈ ਜਿਹੜੀ ਕਿ ਇੱਕ ਸੀਨੀਅਰ ਅਧਿਕਾਰੀ ਵੱਲੋਂ ਦਿੱਲੀ ਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨ 'ਚ ਕੰਮ ਕਰਨ ਵਾਲੇ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਨੇ ਉਹਨਾਂ ਨੂੰ ਭੇਜੀ ਗਈ। ਸੋ ਕੈਨੇਡੀਅਨ ਅਧਿਕਾਰੀ ਪਰ ਜਿਹੜੇ ਦਿੱਲੀ ਦੇ ਦਫ਼ਤਰ 'ਚ ਕੰਮ ਕਰਦੇ ਸੀ ਕਿ ਇੰਡੀਆ ਦੇ ਵਿੱਚੋਂ ਇੰਟਰਨੈਸ਼ਨਲ ਸਟੂਡੈਂਟਸ ਦੇ ਇਸ ਪ੍ਰੋਗਰਾਮ ਰਾਹੀਂ ਕੈਨੇਡਾ ਆਉਣ ਵਾਸਤੇ ਮੈਰਿਜਿਜ਼ ਆਫ ਕਨਵੀਨੀਅੰਸ ਬਹੁਤ ਹੋਈਆਂ ਨੇ। ਮਤਲਬ ਕਿ ਸਿਰਫ ਇਸ ਕਰਕੇ ਵਿਆਹ ਕਰਾਇਆ ਗਿਆ ਕਿ ਇੱਕ ਨੂੰ ਸਪਾਊਸ ਵੀਜ਼ਾ, ਇੱਕ ਨੂੰ ਸਟੂਡੈਂਟ ਵੀਜ਼ਾ ਮਿਲ ਜਾਣਾ, ਉਹਦੇ ਨਾਲ ਵਿਆਹ ਕਰਕੇ ਸਪਾਊਸ ਦੇ ਤੌਰ 'ਤੇ ਦੂਜਾ ਬੰਦਾ ਕੈਨੇਡਾ ਆ ਜਾਏਗਾ ਅਤੇ ਉਹਨੂੰ ਓਪਨ ਵਰਕ ਪਰਮਿਟ ਮਿਲ ਜਾਣਾ ਹੈ। ਹੁਣ ਇਹ ਅਜਿਹੀ ਗੱਲ ਹੈ ਜਿਹੜੀ ਕਿ ਵਿਦ ਇਨ ਦਾ ਕਮਿਊਨਿਟੀ ਇਟਸ ਬਿਨ ਨੋਨ ਫੋਰ ਸਿੰਸ ਇਟ ਸਟਾਰਟਡ, ਜਦੋਂ ਦੀ ਸ਼ੁਰੂ ਹੋਈ ਆ, ਪਰ ਦਫ਼ਤਰੀ ਰਿਪੋਰਟਾਂ ਦੇ ਵਿੱਚ ਇਹ ਗੱਲ ਪਿਛਲੇ ਸਾਲ ਹੀ ਹਾਈਲਾਈਟ ਹੋਈ ਆ।
ਯਾ ਸੋ ਇਹਦੇ ਵਿੱਚ ਸੋ ਜਿਹੜੀ ਈਮੇਲ ਹੈ,
ਮਤਲਬ ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਮੈਨੂੰ ਨਾ ਇੱਦਾਂ ਲੱਗਦਾ ਵੀ ਜਦੋਂ ਨਾ ਸੱਪ ਲੰਘ ਜਾਂਦਾ ਉਹ ਤੋਂ ਬਾਅਦ ਲੀਕ ਉੱਟਦੇ ਆ। 2025 ਦੀ ਈਮੇਲ ਦੀ ਰਿਪੋਰਟ, ਉਹਦੇ ਬਾਰੇ ਹੁਣ ਗੱਲ ਹੋਣੀ, ਮੇ ਬੀ ਜਦੋਂ ਮੇਨ ਸਟ੍ਰੀਮ ਦੇ ਅਖਬਾਰਾਂ 'ਚ ਗੱਲ ਛਪ ਰਹੀ ਆ ਉਹਨਾਂ ਨੂੰ ਪੜ੍ਹ ਕੇ ਲੱਗਣਾ ਵੀ ਅੱਛਾ ਇੱਦਾਂ ਹੁੰਦਾ ਰਿਹਾ। ਜਦੋਂ ਇਹ ਚੀਜ਼ਾਂ ਹਾਈਲਾਈਟ ਕੀਤੀਆਂ ਜਾਂਦੀਆਂ ਸਾਡੇ ਤੁਹਾਡੇ ਵਰਗਿਆਂ ਵੱਲੋਂ, ਉਦੋਂ ਇੱਥੇ ਕੋਈ ਐਕਸ਼ਨ ਨਹੀਂ ਹੁੰਦਾ।
ਸੋ ਇਹਦੇ 'ਚ ਇਹਨਾਂ ਨੇ ਸਪੈਸੀਫਿਕਲੀ ਇਹ ਲਿਖਿਆ, ਕਹਿੰਦੇ ਵੀ ਹੁਣ ਜਿਹੜੇ ਪਿਛਲੇ ਇੱਕ ਸਾਲ ਦੇ ਵਿੱਚ ਨੰਬਰਸ ਘਟੇ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ, ਉਹਨਾਂ ਦੇ ਵਿੱਚ ਇੱਕ ਵੱਡਾ ਰੀਜ਼ਨ ਇਹ ਹੋ ਸਕਦਾ ਕਿ ਜਿਹੜਾ ਵਰਕ ਪਰਮਿਟ ਵਾਲਾ ਜਿਹੜੀ ਪ੍ਰੋਵੀਜ਼ਨ ਸੀ ਸਪਾਊਸ ਵਾਸਤੇ ਉਹ ਬੰਦ ਕਰ ਦਿੱਤੀ ਗਈ ਆ, ਉਹਦੇ ਕਰਕੇ ਵੀ ਕਹਿੰਦੇ ਇਟਸ ਆਲਸੋ ਵਨ ਆਫ ਦ ਰੀਜ਼ਨਸ ਕਿ ਇੰਟਰਨੈਸ਼ਨਲ ਸਟੂਡੈਂਟਸ ਅੰਡਰ ਗ੍ਰੈਜੂਏਟ ਸਟੂਡੈਂਟਸ ਖਾਸ ਤੌਰ 'ਤੇ ਹੁਣ ਘੱਟ ਆ ਰਹੇ ਨੇ। ਅਤੇ ਉਸ ਇਹ ਜਿਹੜੀ ਈਮੇਲ ਹੈ, ਇੱਕ ਕੈਨੇਡੀਅਨ ਹਾਈ ਕਮਿਸ਼ਨ ਜਿਹੜੀ ਦਿੱਲੀ ਦੇ ਵਿੱਚ ਹੈ, ਉੱਥੇ ਹੈਨ ਡੁਆਨ ਨੇ ਇੱਕ ਫਸਟ ਸੈਕਰਟਰੀ ਫਾਰ ਮਾਈਗ੍ਰੇਸ਼ਨ, ਸੋ ਇਮੀਗ੍ਰੇਸ਼ਨ ਐਕਸਪਰਟ ਕਹਿ ਲਓ ਜਿਹੜੇ ਕੈਨੇਡੀਅਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਦੇ ਨੇ ਦਿੱਲੀ ਵਿੱਚ, ਹੈਨ ਡੁਆਨ, ਉਹਨਾਂ ਨੇ ਈਮੇਲ ਭੇਜੀ ਆ IRCC ਦੇ ਡਾਇਰੈਕਟਰ ਨੂੰ ਸ਼ੌਨ ਮਕਲੱਕੀ ਨੂੰ ਅਤੇ ਨਾਲ ਇੱਕ ਹੋਰ ਸੀਨੀਅਰ ਇਮੀਗ੍ਰੇਸ਼ਨ IRCC ਦੇ ਸੀਨੀਅਰ ਹੋਰ ਇੱਕ ਆਫੀਸ਼ਲ ਨੂੰ। ਸੋ ਉਹਨਾਂ ਨੇ ਈਮੇਲ CC ਕੀਤੀ ਆ। ਸੋ ਉਸ ਈਮੇਲ ਦੇ ਵਿੱਚ ਇਹਨਾਂ ਨੇ ਸਾਰੀਆਂ ਗੱਲਾਂ ਲਿਖੀਆਂ ਨੇ ਅਤੇ ਇਹ ਮਾਰਚ 2025 ਦੇ ਵਿੱਚ ਈਮੇਲ ਭੇਜੀ ਗਈ। ਸੋ ਐਸ ਯੂ ਮੈਂਸ਼ਨ ਕਿ 2024 ਦੇ ਵਿੱਚ ਸਰਕਾਰ ਨੇ ਕੀ ਕੀਤਾ ਕਿ ਅੰਡਰ ਗ੍ਰੈਜੂਏਟ ਸਟੂਡੈਂਟਸ ਜਿਹੜੇ ਆਉਣਗੇ ਇੰਟਰਨੈਸ਼ਨਲ ਸਟੂਡੈਂਟਸ, ਉਹਨਾਂ ਦੇ ਸਪਾਊਸਿਸ ਨੂੰ ਵਰਕ ਪਰਮਿਟ, ਓਪਨ ਵਰਕ ਪਰਮਿਟ ਨਹੀਂ ਮਿਲੇਗਾ। ਫਿਰ ਪਿਛਲੇ ਸਾਲ ਜਨਵਰੀ ਦੇ ਵਿੱਚ ਹੋਰ ਉਹਦੀ ਸਖਤਾਈ ਕਰ ਦਿੱਤੀ ਗਈ ਕਿ ਜਿਹੜੇ ਈਵਨ ਮਾਸਟਰਸ ਕੋਰਸਿਸ ਦੇ ਵਿੱਚ ਐਨਰੋਲ ਕਰਨ ਵਾਲੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ, ਜੇ ਉਹਨਾਂ ਦਾ ਕੋਰਸ 16 ਮਹੀਨਿਆਂ ਤੋਂ ਛੋਟਾ ਹੈ ਤਾਂ ਉਹਨਾਂ ਦੇ ਜਿਹੜੇ ਸਪਾਊਸਿਸ ਨੇ ਉਹਨਾਂ ਨੂੰ ਓਪਨ ਵਰਕ ਪਰਮਿਟ, ਉਹਨਾਂ ਨੂੰ ਵੀ ਨਹੀਂ ਮਿਲੇਗਾ।
ਹਾਂਜੀ,
ਸੋ ਸਖਤਾਈ ਹੋਰ ਕਰ ਦਿੱਤੀ ਗਈ। ਸੋ ਇਹ ਵੀ ਜਿਹੜੀ ਤਬਦੀਲੀ ਆ ਪਿਛਲੇ ਸਾਲ ਜਨਵਰੀ ਵਿੱਚ ਹੁੰਦੀ ਆ, ਇਹ ਈਮੇਲ ਲਿਖੀ ਜਾਂਦੀ ਆ ਪਿਛਲੇ ਸਾਲ ਮਾਰਚ ਵਿੱਚ। ਸੋ ਵੀ ਜਿਹੜੇ ਤੁਸੀਂ ਆ ਚੇਂਜਸ ਕੀਤੇ ਨੇ ਇਹਦੇ ਕਰਕੇ, ਦੀਜ਼ ਆਰ ਆਲਸੋ ਵਨ ਆਫ ਦ ਰੀਜ਼ਨਸ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਐਪਲੀਕੇਸ਼ਨਸ ਘੱਟ ਰਹੀਆਂ ਨੇ।
ਜਦੋਂ ਇਹ ਤਬਦੀਲੀ ਜਿਹੜੀ ਪਹਿਲੀ ਵਾਲੀ ਤਬਦੀਲੀ ਸੀ ਕਿ ਜਿਹੜੇ ਅੰਡਰ ਗ੍ਰੈਡ ਕਰਨੇ ਆਉਂਦੇ ਆ, ਭਾਵ ਇਹ ਕਹਿ ਲਓ ਜਿਹੜਾ 12ਵੀਂ ਤੋਂ ਬਾਅਦ ਆਇਆ ਇੱਥੇ ਪੜ੍ਹਾਈ ਕਰਨ, ਕਿ ਉਹਦੇ ਸਪਾਊਸ ਨੂੰ ਵਰਕ ਪਰਮਿਟ ਨਹੀਂ ਦੇਣਾ, ਉਸ ਤੋਂ ਬਾਅਦ ਇਮੀਡੀਏਟਲੀ ਇਸ ਈਮੇਲ 'ਚ ਦੱਸਿਆ ਗਿਆ ਕਿ ਨੰਬਰਸ ਦੇ ਵਿੱਚ ਕਟੌਤੀ ਦੇਖੀ ਗਈ ਅਤੇ ਜਿਹੜੇ ਸਟੂਡੈਂਟ ਸੀਗੇ ਜਾਂ ਜਿਹੜੇ ਇੱਦਾਂ ਦੀਆਂ ਐਪਲੀਕੈਂਟ ਸੀਗੇ ਉਹਨਾਂ ਨੇ ਰੁੱਖ ਕੀਤਾ ਜਰਮਨੀ ਵਰਗੇ ਮੁਲਕਾਂ ਦਾ ਜਾਂ ਫਿਨਲੈਂਡ ਵਰਗੇ ਮੁਲਕਾਂ ਦਾ, ਜਿੱਥੇ ਇਹੋ ਜਿਹੀ ਪੋਲਿਸੀ ਕਿ ਸਟੂਡੈਂਟ ਦੇ ਸਪਾਊਸ ਨੂੰ ਵਰਕ ਪਰਮਿਟ ਮਿਲ ਜਾਏਗਾ, ਜਿੱਥੇ ਜਿਹੜੇ ਜਿਹੜੇ ਮੁਲਕਾਂ ਦੇ ਵਿੱਚੋਂ ਪੋਲਿਸੀ ਅਜੇ ਵੀ ਲਾਗੂ ਸੀ, ਅਵੇਲੇਬਲ ਸੀ, ਉੱਧਰ ਦਾ ਰੁੱਖ ਫਿਰ ਇੰਟਰਨੈਸ਼ਨਲ ਸਟੂਡੈਂਟਸ ਕਰਨ ਲੱਗੇ।
ਜਰਮਨੀ, ਸਵੀਡਨ, ਫਿਨਲੈਂਡ, ਉਹਨਾਂ ਦਾ ਜ਼ਿਕਰ ਕੀਤਾ ਉਸ ਈਮੇਲ ਦੇ ਵਿੱਚ, ਕਹਿੰਦੇ ਵੀ ਉੱਧਰ ਦਾ ਰੁੱਖ ਕਰ ਰਹੇ ਨੇ ਕਿਉਂਕਿ ਉੱਧਰ ਅਜੇ ਵੀ ਓਪਨ ਵਰਕ ਪਰਮਿਟ ਮਿਲ ਰਿਹਾ। ਫਿਰ ਜਿਹੜੇ ਕਹਿੰਦੇ ਵੀ ਜਿਹੜੇ ਮੁਲਕਾਂ ਨੇ ਕੈਨੇਡਾ ਵਰਗੇ ਚੇਂਜਸ ਕੀਤੇ ਨੇ ਕਿ ਵਰਕ ਪਰਮਿਟ ਦੇਣਾ ਬੰਦ ਕੀਤਾ ਸਪਾਊਸ ਨੂੰ, ਕਹਿੰਦੇ UK, ਆਸਟ੍ਰੇਲੀਆ, ਨਿਊਜ਼ੀਲੈਂਡ, ਉੱਥੇ ਵੀ ਇੰਟਰਨੈਸ਼ਨਲ ਸਟੂਡੈਂਟਸ ਦੇ ਨੰਬਰਸ ਘਟੇ ਨੇ ਅਜਿਹੇ ਰਿਸਟ੍ਰਿਕਸ਼ਨਸ ਤੋਂ ਬਾਅਦ।
ਹਾਂ, ਹੁਣ ਇਹਦੇ ਵੀ ਦੇਖੋ ਕੰਸਰਨ ਇੱਕ ਤਾਂ ਇਹ ਆ ਕਿ ਚਲੋ ਤੁਹਾਡੀ ਜੇ ਪੋਲਿਸੀ ਇਹ ਸੀ ਕਿ ਇੰਟਰਨੈਸ਼ਨਲ ਸਟੂਡੈਂਟ ਦੇ ਸਪਾਊਸ ਨੂੰ ਅਸੀਂ ਵਰਕ ਪਰਮਿਟ ਦੇ ਦੇਣਾ, ਠੀਕ ਆ, ਚਲੋ ਤੁਹਾਡੀ ਜੇ ਉਸ ਵੇਲੇ ਦੀ ਲੇਬਰ ਪੋਲਿਸੀ ਇਸ ਗੱਲ ਨੂੰ ਡਿਕਟੇਟ ਕਰਦੀ ਸੀ। ਪਰ ਗੱਲ ਇਹਦੇ ਵਿੱਚ ਜਿਹੜਾ ਇੱਕ ਮੇਨ ਕੇਂਦਰ ਬਿੰਦੂ ਆ ਕਿ ਇਹਦੇ ਕਰਕੇ ਮੈਰਿਜਿਜ਼ ਆਫ ਕਨਵੀਨੀਅੰਸ ਹੋਈਆਂ ਕਿ ਵਿਆਹ ਸਿਰਫ ਇਸੇ ਬਿਨਾਹ 'ਤੇ ਕੀਤਾ ਗਿਆ ਕਿ ਅੱਛਾ ਜੀ, ਇਨ ਮੋਸਟ ਕੇਸਿਸ ਹੋਇਆ ਕੀ ਆ, ਕੁੜੀ ਦਾ ਵੀਜ਼ਾ ਲੱਗ ਜਾਂਦਾ ਸੀ, ਕੁੜੀ ਦਾ ਵਿਆਹ ਹੋ ਗਿਆ, ਕਿੰਨੇ ਵਿਆਹ ਜੀ, ਅਸੀਂ ਬਿਲਕੁਲ ਛੋਟੀ ਛੋਟੀ ਬੱਚੀਆਂ ਵੇਖੀਆਂ ਚੂੜਾ ਪਾ ਕੇ, ਇੱਕਦਮ ਇਹ ਟ੍ਰੈਂਡ ਇੱਥੇ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲਦਾ ਸੀ, ਇਹ ਹੋਇਆ ਕੀ? ਉਸ ਤੋਂ ਬਾਅਦ ਇਹ ਗੱਲ ਪਤਾ ਲੱਗਣ ਲੱਗੀ ਵੀ ਇੰਟਰਨੈਸ਼ਨਲ ਸਟੂਡੈਂਟ ਨੇ, ਇਹਦਾ ਬੇਸਿਕਲੀ ਐਗਰੀਮੈਂਟ ਇਹ ਹੋਇਆ ਦੋਹਾਂ ਪਰਿਵਾਰਾਂ 'ਚ ਕਿ ਇਹਦੀ ਫੀਸ ਜਿਹੜੀ ਹੈਗੀ ਆ ਉਹ ਮੁੰਡੇ ਦੀ ਫੈਮਿਲੀ ਨੇ ਭਰਨੀ ਆ ਅਤੇ ਉਹਦੇ ਏਵਜ਼ ਦੇ ਵਿੱਚ ਮੁੰਡੇ ਨੂੰ ਵੀਜ਼ਾ ਮਿਲ ਜਾਣਾ ਅਤੇ ਉਹਨੂੰ ਓਪਨ ਵਰਕ ਪਰਮਿਟ ਮਿਲ ਜਾਏਗਾ। ਅੱਛਾ, ਇਸ ਚੱਕਰ ਦੇ ਵਿੱਚ ਸਾਨੂੰ ਪਤਾ ਵੀ ਕੁਝ ਅਣਹੋਣੀਆਂ ਵੀ ਹੋਈਆਂ ਨੇ ਜਿਹਦੇ ਵਿੱਚ ਕੋਈ ਮੁੰਡਾ ਇੱਥੇ ਆ ਨਹੀਂ ਸਕਿਆ, ਵਿਆਹ ਇੱਥੇ ਆ ਕੇ ਟੁੱਟੇ, ਉਹ ਵੀ ਕਈ ਬੜੇ ਮੰਦਭਾਗੇ ਕੇਸਿਸ ਹੋਏ ਆ। ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਮੈਰਿਜਿਜ਼ ਆਫ ਕਨਵੀਨੀਅੰਸ ਨੇ, ਇੱਦਾਂ ਤਾਂ ਹੈ ਨਹੀਂ ਕਿ ਇਸੇ ਪਾਲਿਸੀ ਦੇ ਚੱਲਦੇ ਹੋਈਆਂ, ਪਹਿਲਾਂ ਵੀ ਇਹੋ ਜਿਹੇ ਵਾਰੀ ਦੇ ਵੱਟੇ ਦੇ ਵਿਆਹ ਕਿੰਨੇ ਹੋਏ ਆ, ਏਟੀਜ਼ ਨਾਈਨਟੀਜ਼ ਦੇ ਵਿੱਚ ਇਹ ਬਹੁਤ ਕੁਝ ਹੁੰਦਾ ਰਿਹਾ। ਜਿਹੜਾ ਸਾਡਾ ਇਮੀਗ੍ਰੇਸ਼ਨ ਸਿਸਟਮ ਆ ਉਹ ਆਪਣੀਆਂ ਨਲੈਕੀਆਂ ਤੋਂ ਸਿੱਖਦਾ ਕਿਉਂ ਨਹੀਂ, ਮੈਨੂੰ ਤਾਂ ਸਮਝ ਇਹ ਨਹੀਂ ਆਉਂਦੀ। ਜਾਂ ਫਿਰ ਜਿਹੜੀ ਪਿਛਲੇ ਸਮੇਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਨਾ, ਉਹਨੂੰ ਦੁਬਾਰਾ ਤੋਂ ਰੈਪਲੀਕੇਟ ਕਰਨ ਦੇ ਵਿੱਚ, ਉਹਨੂੰ ਕਿਸੇ ਨਵੇਂ ਰੂਪ ਦੇ ਵਿੱਚ ਉਹਦਾ ਲੂਪ ਹੋਲ ਐਕਸਪਲੋਇਟ ਕਰਨ ਦਾ ਆਪੇ ਹੀ ਰਾਹ ਖੋਲ ਦਿੰਦੇ ਆ।
ਯਾ ਵਿਜੇ ਜੀ, ਗੱਲ ਉਹੀ ਹੈ ਕਿ ਇੱਦਾਂ ਨਹੀਂ ਕਿ ਸਰਕਾਰ ਨੂੰ ਪਤਾ ਨਹੀਂ, ਇੱਦਾਂ ਵੀ ਨਹੀਂ ਕਿ ਸਰਕਾਰ ਨੂੰ ਜਿਵੇਂ LMIA ਦੇ ਮਿਸਯੂਜ ਬਾਰੇ ਨਹੀਂ ਸੀ ਪਤਾ। ਉਹ ਚੱਕਰ ਇਹ ਹੈ ਕਿ ਸਰਕਾਰ ਨੂੰ ਇੱਦਾਂ ਲੱਗਦਾ ਸੀ ਕਿ ਸਾਨੂੰ ਵਰਕਫੋਰਸ ਦੀ ਲੋੜ ਹੈ, ਚੀਪ ਲੇਬਰ ਮਿਲ ਰਹੀ ਹੈ, ਚੀਪ ਲੇਬਰ ਆ ਰਹੀ ਹੈ, ਉਹੀ ਜਿਹੜੀ ਆਉਂਦੀ ਉਹਨੂੰ ਤਾਂ ਆਣ ਦਿਓ। ਸੋ ਉਹੀ ਪਾਲਿਸੀ ਦੇ ਚੱਲਦੇ ਜਿਹੜੀਆਂ ਅੱਖਾਂ ਅਸੀਂ ਮੀਟ ਕੇ ਬੈਠੇ ਰਹੇ। ਹੁਣ ਤੁਸੀਂ ਆਪੇ ਹੀ ਦੇਖੋ ਸਾਡੇ ਅੱਜ ਦੇ ਸਮਾਜ ਵਿੱਚ ਕਿੰਨੇ ਕੁ ਲੋਕ ਨੇ ਜਿਨ੍ਹਾਂ ਦਾ ਵਿਆਹ 12ਵੀਂ ਤੋਂ ਬਾਅਦ ਹੋ ਜਾਂਦਾ।
ਹਾਂ ਸਹੀ ਗੱਲ।
ਸੋ 21 ਸਾਲਾਂ ਦੇ ਵਿੱਚ BA ਹੋ ਜਾਂਦੀ ਹੈ, ਬੈਚਲਰਸ ਹੋ ਜਾਂਦੀ। ਵੀ ਆਰ ਟਾਕਿੰਗ ਅਬਾਊਟ ਅੰਡਰ ਗ੍ਰੈਜੂਏਟ ਕੋਰਸਿਸ। ਸੋ 18 ਤੋਂ 21 ਸਾਲ ਦੇ ਵਿੱਚ ਕਿੰਨੇ ਕੁ ਵਿਆਹ ਹੁੰਦੇ ਅੱਜ ਦੇ ਸਮਾਜ ਦੇ ਵਿੱਚ? ਨਹੀਂ ਹੁੰਦੇ ਬਹੁਤੇ ਵਿਆਹ,
ਈਵਨ ਇੰਡੀਆ 'ਚ ਵੀ,
ਈਵਨ ਇੰਡੀਆ ਦੇ ਵਿੱਚ ਵੀ ਨਹੀਂ ਹੁੰਦੇ। ਤੇ ਹੁਣ ਤਾਂ ਮਤਲਬ 25-26-27 ਤੋਂ ਪਹਿਲਾਂ ਕੋਈ ਵਿਆਹ ਬਾਰੇ ਸੋਚਦਾ ਵੀ ਨਹੀਂ ਅੱਜ ਕੱਲ੍ਹ ਦੇ ਸਮਾਜ ਵਿੱਚ। ਸੋ 18 ਤੋਂ 21 ਸਾਲ ਦੇ ਵਿੱਚ ਵੈਸੇ ਤਾਂ ਵਿਆਹ ਹੁੰਦਾ ਨਹੀਂ। ਤੇ ਇਹ ਗੱਲ ਹੋ ਰਹੀ ਹੈ ਕਿ ਹੁਣ ਜਿਹੜੇ ਅੰਡਰ ਗ੍ਰੈਜੂਏਟ ਸਟੂਡੈਂਟਸ ਨੇ ਉਹ ਆਹੀ ਇਸ ਕਰਕੇ ਰਹੇ ਸੀ ਕਿਉਂਕਿ ਉਹਨਾਂ ਦੇ ਸਪਾਊਸ ਨੂੰ ਵੀਜ਼ਾ ਮਿਲ ਰਿਹਾ ਸੀ ਜਾਂ ਵਰਕ ਪਰਮਿਟ ਮਿਲ ਰਿਹਾ ਸੀ।
ਇਹਨਾਂ ਨੇ ਵਿਆਹ ਹੀ ਇਸ ਕਰਕੇ ਕੀਤਾ ਸੀ,
ਵਿਆਹ ਹੀ ਹੋਈ ਨਾ। ਫਿਰ ਉਹਦੇ ਵਿੱਚ ਸਿੱਧੀ ਤਾਂ ਨਾਲ ਜੁੜ ਜਾਂਦੀ ਹੈ ਕਿ ਦੈਟ ਅਪੀਅਰਸ ਟੂ ਬੀ ਮੈਰਿਜ ਆਫ ਕਨਵੀਨੀਅੰਸ, ਕਿਉਂਕਿ ਆਮ ਤੌਰ 'ਤੇ 18 ਤੋਂ 21 ਸਾਲ ਦੇ ਵਿੱਚ ਵਿਆਹ ਨਹੀਂ ਹੁੰਦਾ ਭਾਰਤੀ ਸਮਾਜ ਦੇ ਵਿੱਚ ਵੀ।
ਜੀ ਅੱਛਾ, ਫਿਰ ਪਿਛਲੇ ਸਾਲ ਦੀ ਅਸੀਂ ਈਮੇਲ 'ਚ ਇੱਕ ਹੋਰ ਗੱਲ ਹਾਈਲਾਈਟ ਕਰਦੇ ਹਾਂ ਕਿ ਪ੍ਰੋਬਲਮ ਇੱਕ ਸਿਰਫ ਕੁਆਲਿਟੀ ਆਫ ਸਟੂਡੈਂਟਸ ਦੀ ਵੀ ਸਮੱਸਿਆ, ਕਿ ਜਿਨ੍ਹਾਂ ਨੇ ਅੰਗਰੇਜ਼ੀ ਦਾ ਟੈਸਟ ਪਾਸ ਕਰਕੇ ਸਕੋਰ ਵੀ ਲਾਇਆ ਹੁੰਦਾ ਨਾਲ, ਉਹਨਾਂ ਦੀ ਅੰਗਰੇਜ਼ੀ ਦੇ ਵਿੱਚ ਪ੍ਰੋਫੀਸ਼ੀਐਂਸੀ ਨਹੀਂ ਆ। ਹੁਣ ਇਹ ਵੀ ਜਿਹੜੀ ਗੱਲ ਆ, ਬਸ ਜੀ ਅੰਗਰੇਜ਼ੀ ਦੀ ਪ੍ਰੋਫੀਸ਼ੀਐਂਸੀ ਜਿਹੜਾ ਕੋਈ ਵਿਅਕਤੀ ਜੋ ਕਲੇਮ ਕਰ ਰਿਹਾ ਉਹ ਹੈ ਕਿ ਨਹੀਂ, ਇਹ ਪਤਾ ਲਗਾਉਣਾ ਕੈਨੇਡਾ ਵਰਗੇ ਮੁਲਕ 'ਚ ਕਿੰਨਾ ਔਖਾ। ਤੁਹਾਡੀ ਅਫੀਸ਼ੀਅਲ ਲੈਂਗੁਏਜ ਦੇ ਵਿੱਚੋਂ ਇੱਕ ਇੰਗਲਿਸ਼ ਹੈ ਨਾ, ਇਹ ਤਾਂ ਨਹੀਂ ਨਾ ਕਹਿ ਰਹੇ ਵੀ ਤੁਸੀਂ ਇੱਥੇ ਜੀ ਬੰਦੇ ਨੂੰ ਤੁਸੀਂ ਉਹਨੂੰ ਉਹਦਾ ਮੁਲਾਂਕਣ ਕਰਨਾ ਵੀ ਉਹਨੂੰ ਸਵਾਹੀਲੀ ਆਉਂਦੀ ਹੈ ਕਿ ਨਹੀਂ, ਜਾਂ ਉਹਨੂੰ ਕੋਈ ਵੀ ਹੋਰ ਮੈਨੂੰ ਤਾਮਿਲ ਆਉਂਦੀ ਹੈ ਕਿ ਨਹੀਂ।
ਵਿਜੇ ਜੀ ਉਹੀ ਨਾ, ਇਟ ਟਾਈਜ਼ ਬੈਕ ਟੂ ਦ ਸੇਮ ਥਿੰਗ ਕਿ ਵੈਲਕਮ ਟੂ ਟਿਮ ਹੋਟਨਸ ਕਹਿਣ ਦੇ ਵਿੱਚ ਕਿੰਨੀ ਕੁ ਅੰਗਰੇਜ਼ੀ ਚਾਹੀਦੀ ਹੈ। ਸੋ ਕਿ ਮਤਲਬ ਆਈ ਐਮ ਨੋਟ ਟਾਰਗੇਟਿੰਗ ਐਨੀਵਨ, ਮਤਲਬ ਕਿ ਮੇਰਾ ਕਹਿਣ ਦਾ ਮਤਲਬ ਹੈ ਵੀ ਜਿਹੜੀ ਐਂਟਰੀ ਲੈਵਲ ਜੋਬਸ ਨੇ ਉਹਦੇ ਵਾਸਤੇ ਵੀ ਜਿੰਨੀ ਕੁ ਇੰਗਲਿਸ਼ ਪ੍ਰੋਫੀਸ਼ੀਐਂਸੀ ਚਾਹੀਦੀ ਆ ਵੀ 19 ਵਾਲੇ ਵੀ ਕੈਨੇਡਾ ਨੇ ਆਣ ਦਿੱਤੇ ਕਿ ਤੁਸੀਂ ਆ ਜਾਓ, ਸਾਨੂੰ ਚੀਪ ਲੇਬਰ ਸਾਡੇ ਇੱਥੇ ਜਿਹੜੇ ਯੰਗਸਟਰਸ ਨੇ ਉਹ ਜਿਹੜੀਆਂ ਐਂਟਰੀ ਲੈਵਲ ਜੋਬਸ, ਇੱਕ ਨੈਰੇਟਿਵ ਬਣਿਆ ਸੀ ਨਾ ਕਿ ਵੀ ਉਹ ਕਰਨ ਨੂੰ ਤਿਆਰ ਨਹੀਂ। ਉਸ ਤੋਂ ਬਾਅਦ ਕੀ ਹੋਇਆ, ਅਸੀਂ ਬਹੁਤ ਜ਼ਿਆਦਾ ਬਾਹਰੋਂ ਵਰਕਰਸ ਬੁਲਾਉਣੇ ਸ਼ੁਰੂ ਕਰਤੇ, ਫਿਰ ਜਿਹੜੇ ਸਾਡੇ ਇੱਥੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਸਮਰ ਜੋਬਸ ਮਿਲਣੀਆਂ ਵੀ ਬੰਦ ਹੋ ਗਈਆਂ, ਮੈਕਡੋਨਲਡਸ ਵਿੱਚ ਤੇ ਮਾਰਟਨਸ ਵਿੱਚ, ਇੱਥੇ ਦੇ ਜੰਪਲ ਬੱਚਿਆਂ ਨੂੰ ਜੋਬ ਨਹੀਂ ਮਿਲੀਆਂ। ਫਿਰ ਕਹਿੰਦੇ ਯੂਥ ਅਨਇੰਪਲੋਇਮੈਂਟ ਰੇਟ ਬਹੁਤ ਵੱਧ ਗਿਆ, ਫਿਰ ਉਹ ਕੰਸਰਨ ਬਣ ਗਿਆ। ਫਿਰ ਸਰਕਾਰ ਨੇ ਕਿਹਾ ਉਹ ਅੱਛਾ ਗਲਤੀ ਹੋ ਗਈ, ਸਾਨੂੰ ਤਾਂ ਸੂਬਿਆਂ ਨੇ ਤੇ ਬਿਜ਼ਨਸਿਸ ਨੇ ਕਿਹਾ ਸੀ ਬਾਹਰੋਂ ਵਰਕਰਸ ਬਹੁਤ ਚਾਹੀਦੇ ਨੇ, ਤੇ ਮਾਰਟਨਸ ਵਾਲਿਆਂ ਨੇ ਕਿਹਾ ਸੀ
ਇਹ ਗੱਲ ਦੁਬਾਰਾ ਚੱਲ ਰਹੀ ਆ।
ਹਾਂ
ਇਹ ਗੱਲ ਹੁਣ ਇੰਡੀਪੈਂਡੈਂਟ ਜਿਹੜੀ ਕਾਉਂਸਲ ਆਫ ਬਿਜ਼ਨਸ ਹੈਗੀ ਆ, IFBI, ਇੰਡੀਪੈਂਡੈਂਟ ਫੈਡਰੇਸ਼ਨ ਆਫ ਬਿਜ਼ਨਸ, ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ, CIFB, CFIB, ਉਹਨਾਂ ਨੇ ਪਿਛਲੇ ਦਿਨ ਫਿਰ ਗੱਲ ਕਹੀ ਆ ਕਿ ਜਿਹੜੀਆਂ ਇਹ ਜੋਬਸ ਨੇ ਸਾਨੂੰ ਬੰਦੇ ਨਹੀਂ ਮਿਲਦੇ, ਜਿਹੜੇ ਇੱਥੇ ਕੈਨੇਡੀਅਨ ਜੰਪਲ ਵਰਕਰ ਆ ਉਹ ਨਹੀਂ ਉਹ ਕੰਮ ਕਰਨਾ ਚਾਹੁੰਦਾ।
ਇਹ ਸਾਈਕਲ ਆ ਨਾ ਵਿਜੇ ਜੀ, ਤੇ ਇਹ ਤਾਂ ਹੁਣੇ ਹੀ ਹੋਣਾ ਕਿ ਥੋੜੇ ਸਾਲਾਂ ਤੱਕ, ਹੁਣ ਉਹ 1 ਸਾਲ ਨੂੰ ਹੁੰਦਾ, 2 ਸਾਲ ਨੂੰ, 5 ਸਾਲ ਨੂੰ, ਇੱਕ ਵਾਰੀ ਫਿਰ ਇਹ ਗੱਲ ਚੱਲੇਗੀ ਕਿ ਸਾਡੇ ਤਾਂ ਜੀ ਵਰਕਰਸ ਦੀ ਬੜੀ ਘਾਟ ਹੋ ਗਈ ਹੈ। ਫਿਰ ਕੈਨੇਡੀਅਨ ਇਕਨੋਮੀ ਤਾਂ ਗਰੋ ਕਰ ਰਹੀ ਹੈ, ਤਾਂ ਓਨਲੀ ਇੰਪੈਡੀਮੈਂਟ
ਇਜ਼ ਘੱਟ,
ਤੇ ਫਿਰ ਅਸੀਂ ਇਮੀਗ੍ਰੇਸ਼ਨ ਦੀ ਫਿਰ ਇੱਕ ਵੇਵ ਚਲਾਵਾਂਗੇ, ਫਿਰ ਪਤਾ ਲੱਗੇਗਾ ਵੀ ਉਹ 'ਚ ਗਲਤੀਆਂ ਹੋ ਗਈਆਂ, ਤੇ ਫਿਰ ਸੁਧਾਰ ਕਰਾਂਗੇ। ਇਹ ਇੱਕ ਉਹ ਸਾਈਕਲ ਹੀ ਹੈ ਜਿਹੜਾ ਚੱਲੀ ਜਾਣਾ। ਦਿਸ ਆਲਸੋ ਆਨਸਰਸ ਯੋਰ ਕੁਐਸਚਨ ਕਿ ਪ੍ਰੋਬਲਮਸ ਤਾਂ 1980s ਤੋਂ ਸਾਨੂੰ ਪਤਾ ਵੀ ਹੋ ਰਹੀਆਂ, ਵਾਰੀ ਵੱਟੇ ਦੇ ਵਿਆਹ ਹੋ ਰਹੇ ਨੇ, ਹੋਰ ਬਹੁਤ ਸਾਰੀਆਂ ਲੂਪਹੋਲਸ ਨੇ ਜਿਹੜੀਆਂ ਐਕਸਪਲੋਇਟ ਹੋ ਰਹੀਆਂ।
ਇਹਨਾਂ ਨੇ ਈਮੇਲ 'ਚ ਲਿਖਿਆ ਕਿ ਜੀ ਇੰਡੀਆ 'ਚ ਐਡ ਜਿਹੋ ਜਿਹੀਆਂ ਪਲੇਸ ਹੁੰਦੀਆਂ ਸੀ ਡੇਟਿੰਗ ਵੈਬਸਾਈਟਸ ਤੇ ਬਾਕੀ ਮੈਟਰੀਮੋਨੀਅਲਸ ਦੇ ਵਿੱਚ ਕਿ ਜੀ ਵੀ ਕੁੜੀ ਦਾ ਵੀਜ਼ਾ ਲੱਗਾ ਤੇ ਮੁੰਡੇ ਦੀ ਭਾਲ ਹੈ ਤੇ ਕੈਨੇਡਾ ਮੁੰਡਾ ਚਲਾ ਜਾਏਗਾ, ਕਰੋ ਕਰੋ ਕੰਟੈਕਟ। ਹੁਣ ਇਹ ਜਿਹੜੀ ਇਹ ਗੱਲ ਹੈਗੀ ਆ ਵਿਦਇਨ ਦਾ ਕਮਿਊਨਿਟੀ, ਦਿਸ ਇਜ਼ ਬੀਨ ਨੋਨ, ਤੇ
ਇਹ ਇਟਸ ਨੋਨ ਟੂ ਦਾ ਗਵਰਨਮੈਂਟ,
ਇਟਸ ਨੋਨ ਟੂ ਦਾ ਗਵਰਨਮੈਂਟ ਐਸ ਵੈਲ।
ਇਹ ਗਵਰਨਮੈਂਟ ਵੀ ਸਾਡੇ ਵਿੱਚੋਂ ਹੀ ਹੈ ਵਿਜੇ ਜੀ। ਸੋ ਜਿਹੜੇ ਹੁਣ ਤੁਸੀਂ ਆਪੇ ਹੀ ਦੇਖੋ ਨਾ, ਜਿਹੜੇ ਸਾਡੇ ਇੱਥੋਂ
ਰਿਪ੍ਰੈਜ਼ੈਂਟੇਟਿਵ ਨੇ,
ਜਿਹੜੇ ਸਾਡੇ MP ਨੇ, ਕਈ ਕਈ ਸਾਲਾਂ ਤੋਂ ਸਾਡੇ MP ਨੇ, ਤੇ ਉਹ ਇੱਥੇ ਹੀ ਸਾਡੇ ਸਮਾਜ ਵਿੱਚ ਹੀ ਰਹਿੰਦੇ ਆ,
ਕਰੈਕਟ,
ਤੇ ਉਹਨਾਂ ਨੂੰ ਪਤਾ ਹੀ ਉਹਦੇ ਬਾਰੇ, ਤੇ ਉਹ ਇਮੀਗ੍ਰੇਸ਼ਨ ਕਮੇਟੀ ਦੇ ਵਿੱਚ ਵੀ ਨੇ ਸਾਡੇ MP ਸੁਖ ਧਾਲੀਵਾਲ, ਤੇ ਸੋ ਉਹਨਾਂ ਨੂੰ ਤਾਂ ਇਹਦੇ ਬਾਰੇ ਪਤਾ ਹੀ ਹੈ ਸਾਰਾ, ਤੇ ਉਹ ਡੈਫੀਨੇਟਲੀ ਉਹਦੇ ਬਾਰੇ ਗੱਲ ਕਰਦੇ ਹੋਣਗੇ, ਸਰਕਾਰ ਨੂੰ ਉਹਦੇ ਬਾਰੇ ਜਾਣਕਾਰੀ ਹੈ। ਸੋ ਬਟ ਇਟਸ ਸੂਟਡ ਦ ਗਵਰਨਮੈਂਟ ਪਾਲਿਸੀ। ਸੋ ਇਟ ਵਾਸ ਗੋਇੰਗ ਔਨ।
ਅਸੀਂ ਉਦੋਂ ਗੱਲ ਕਰਦੇ ਤਾਂ ਹੁੰਦੇ ਸੀ ਵੀ ਜਿਹੜੇ ਲੋਕਲ ਰੈਪ੍ਰੈਜੈਂਟੇਟਿਵਸ ਨੇ ਉਹਨਾਂ ਦਾ ਮਕਸਦ ਕੀ ਹੁੰਦਾ ਕਿ ਜਿਹੜੀ ਪਲਸ ਹੈਗੀ ਲੋਕਲ ਕਮਿਊਨਿਟੀ 'ਚੋਂ ਕੀ ਆ। ਹੁਣ ਇਹ ਅਕਬਰ ਬਾਦਸ਼ਾਹ ਵਾਲਾ ਜ਼ਮਾਨਾ ਤਾਂ ਹੈ ਨਹੀਂ ਕਿ ਉਹ ਭੇਸ ਬਦਲ ਕੇ ਆਏਗਾ ਪ੍ਰਾਈਮ ਮਿਨਿਸਟਰ ਅਤੇ ਉਹਨੂੰ ਫਿਰ ਪਤਾ ਲੱਗੇਗਾ ਕਿ ਕਿਹੜਾ ਵਿਅਕਤੀ ਆ, ਕਿਹੜਾ ਜਿਹੜਾ ਡਿਪਾਰਟਮੈਂਟ ਆ ਕਿਹੋ ਜਿਹਾ ਕੰਮ ਕਰ ਰਿਹਾ, ਵੀ ਜਨਤਾ ਦੀ ਇਸ ਵੇਲੇ ਸਮੱਸਿਆਵਾਂ ਕੀ ਨੇ।
ਬਿਲਕੁਲ
ਲੋਕਲ ਰੈਪ੍ਰੈਜੈਂਟੇਟਿਵ ਦਾ ਇਹੀ ਕੰਮ ਹੈ।
ਜਿਹੜੀ ਕਮਿਊਨਿਟੀ ਦੀ ਪਲਸ ਦੀ ਤੁਸੀਂ ਗੱਲ ਕੀਤੀ ਆ, ਹੁਣ ਇਹਦੀ ਜਿਹੜੀ ਬਿਲਕੁਲ ਰੀਸੈਂਟ ਪਿਛਲੇ ਇੱਕ ਦੋ ਸਾਲਾਂ ਦੇ ਵਿੱਚ ਐਗਜ਼ਾਮਪਲ ਆ, ਪਿਛਲੇ ਸਾਲ ਤੱਕ ਕਮਿਊਨਿਟੀ ਦੀ ਪਲਸ ਇਹ ਕਹਿੰਦੀ ਸੀ ਕਿ ਚਾਈਨਾ ਨੂੰ ਅਟੈਕ ਕਰੋ, ਇੰਡੀਆ ਨੂੰ ਅਟੈਕ ਕਰੋ, ਇਹ ਗੱਲ ਪਾਪੂਲਰ ਸੀ। ਹੁਣ ਇੱਕ ਸਾਲ ਦੇ ਵਿੱਚ ਉਹ ਨੈਰੇਟਿਵ ਬਦਲ ਗਿਆ ਹੈ ਤੇ ਹੁਣ ਚਾਈਨਾ ਨਾਲ ਵੀ ਵਪਾਰ ਕਰਨਾ, ਇੰਡੀਆ ਨਾਲ ਵੀ ਵਪਾਰ ਕਰਨਾ, ਵਾਟ ਚੇਂਜਡ? ਸੋ ਇੱਕ ਸਾਲ ਦੇ ਵਿੱਚ ਕਿੱਡੀ ਵੱਡੀ ਤਬਦੀਲੀ ਕਿਵੇਂ ਆ ਗਈ ਸਰਕਾਰੀ ਪਾਲਿਸੀ ਦੇ ਵਿੱਚ, ਸਰਕਾਰੀ ਸੋਚ ਦੇ ਵਿੱਚ, ਕਿ ਜਦੋਂ ਚਾਈਨਾ ਸਾਡਾ ਸਭ ਤੋਂ ਵੱਡਾ ਥ੍ਰੈਟ ਕੀ ਹੈ, ਚਾਈਨਾ 30 seconds ਮਤਲਬ 10 seconds ਵਿੱਚ ਜਵਾਬ ਦਿੱਤਾ ਪ੍ਰਾਈਮ ਮਿਨਿਸਟਰ ਨੇ ਜਦੋਂ ਲੀਡਰਸ਼ਿਪ ਡਿਬੇਟ ਸੀ। ਸੋ ਉਸ ਤੋਂ ਬਾਅਦ ਹੁਣ ਕਹਿ ਰਹੇ ਨੇ ਵੀ ਚਾਈਨਾ ਜਾ ਆਏ ਨੇ ਤੇ ਸ਼ੀ ਜਿਨਪਿੰਗ ਨੂੰ ਵੀ ਇਨਵਾਈਟ ਕੀਤਾ ਹੋਇਆ, ਉਧਰੋਂ ਨਰਿੰਦਰ ਮੋਦੀ ਨੂੰ ਵੀ ਇਨਵਾਈਟ ਕੀਤਾ ਹੋਇਆ ਕਿ ਆਓ ਸਾਡੇ ਨਾਲ ਵਪਾਰ ਕਰੋ, ਫਰੀ ਟ੍ਰੇਡ ਅਗਰੀਮੈਂਟ ਕਰਨ ਨੂੰ ਫਿਰਦੇ ਆਪਾਂ। ਸੋ ਇੱਕ ਸਾਲ ਦੇ ਵਿੱਚ ਇੱਡਾ ਵੱਡਾ ਚੇਂਜ ਹੋ ਜਾਂਦਾ। ਸੋ ਇਟਸ ਆਲ ਅਬਾਊਟ ਪਬਲਿਕ ਪਲਸ,
ਪਬਲਿਕ ਪਲਸ ਜਿਹਨੂੰ ਕਿ ਡੋਨਲਡ ਟਰੰਪ ਨੇ ਤੇਜ਼ ਕਰ ਦਿੱਤਾ ਹੈ,
ਉਹ ਨਵਸ ਜਿਹੜੀ ਆ ਹੁਣ
ਮੈਨੀਪੂਲੇਟ ਕਰ ਦਿੱਤੀ। ਅੱਛਾ ਬਸ ਜੀ, ਦੱਸ ਦਈਏ ਕਿ ਥਿੰਕ ਇੰਸ਼ੋਰੈਂਸ ਵਾਲੇ ਸੂਚਨਾ ਦੇ ਰਹੇ ਨੇ, ਕੈਨੇਡਾ ਦੇ 1% ਅਲੀਟ ਐਡਵਾਈਜ਼ਰਸ ਵਿੱਚ ਸ਼ਾਮਲ, 5 ਵਾਰੀ ਕੰਜੈਕਟਿਵਲੀ ਮਿਲੀਅਨ ਡਾਲਰ ਰਾਊਂਡ ਟੇਬਲ ਟੋਪ ਆਫ ਦਾ ਟੇਬਲ ਮੈਂਬਰ ਪਰਮਿੰਦਰ ਸਿੰਘ ਥਿੰਨ ਦਾ ਕਹਿਣਾ ਹੈ ਕਿ ਜੇ ਤੁਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਲਈ RESP ਵਿੱਚ ਇਨਵੈਸਟ ਕਰਦੇ ਹੋ ਤਾਂ ਸਰਕਾਰ ਤੋਂ $9,000 ਤੱਕ ਦੀ ਗ੍ਰਾਂਟ ਹਾਸਲ ਕਰ ਸਕਦੇ ਹੋ। ਇਸ ਤੋਂ ਇਲਾਵਾ ਲਾਈਫ ਇੰਸ਼ੋਰੈਂਸ, RESP, ਮੋਰਗੇਜ ਇੰਸ਼ੋਰੈਂਸ, ਬੱਚਿਆਂ ਦੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਕਵਰੇਜ ਜਾਂ ਇਨਵੈਸਟਮੈਂਟ ਸੰਬੰਧੀ ਆਪਣੀਆਂ ਜ਼ਰੂਰਤਾਂ ਲਈ ਕਾਲ ਕਰੋ ਪਰਮਿੰਦਰ ਸਿੰਘ ਥਿੰਦ ਨੂੰ 6048287213, 6048287213, ਔਰ ਵਿਜ਼ਿਟ thinkinsurance.ca, ਦਫ਼ਤਰ ਪਾਇਲ ਬਿਜ਼ਨਸ ਸੈਂਟਰ ਵਿੱਚ ਹੈ। ਬਸੂ ਜੀ, ਇੱਥੇ
ਬਿਲਕੁਲ ਜਿਹੜੀ ਉਹ ਈਮੇਲ ਆ ਨਾ, ਉਹਦੇ ਵਿੱਚ ਉਸ ਆਫੀਸ਼ੀਅਲ ਨੇ ਇਹ ਵੀ ਲਿਖਿਆ, ਕਹਿੰਦੇ ਇੱਕ ਤਾਂ ਕੁਆਂਟਿਟੀ ਘਟੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ, ਕਹਿੰਦੇ ਕੁਆਲਿਟੀ ਵੀ ਘਟੀ ਹੈ। ਹੁਣ ਜਿਹੜੀ ਕੁਆਲਿਟੀ ਓਵਰ ਕੁਆਂਟਿਟੀ ਆਪਾਂ ਮੇਰੇ ਖਿਆਲ ਪਿਛਲੇ 3-4-5 ਸਾਲਾਂ ਤੋਂ ਇਹਦੇ ਬਾਰੇ ਗੱਲ ਕਰਦੇ ਆਏ ਹਾਂ ਲਗਾਤਾਰ, ਤੇ ਏਦਾਂ ਨੀ ਸਰਕਾਰ ਨੂੰ ਪਹਿਲਾਂ ਨਹੀਂ ਸੀ ਪਤਾ, ਪਤਾ ਪਹਿਲਾਂ ਵੀ ਸੀ ਤੇ ਪਰ ਹੁਣ ਉਹ ਈਮੇਲ ਦੇ ਵਿੱਚ ਲਿਖਤਾ ਦੋ ਨੰਬਰ ਘੱਟ ਗਏ ਨੇ।
ਹਾਂ ਜੀ, ਬਾਅਦ ਚ ਲਿਖਤਾ ਵੀ, ਦੇਖੋ ਕਿੰਨਾ ਕੁਝ ਹੋ ਗਿਆ।
ਵੀਰੇ ਜੀ, ਮੈਟਰੋ ਵੈਨਕੂਵਰ ਦੇ ਵਿੱਚ ਜਿਹੜਾ ਬੋਰਡ ਦਾ ਸਾਈਜ਼ ਘਟਾਇਆ ਗਿਆ ਉਹਨੂੰ ਲੈ ਕੇ ਲਿੰਡੈਨਿਸ ਦੀ ਵੀ ਸਟੇਟਮੈਂਟ ਆ ਗਈ ਹੈ, ਤੇ ਉਹ ਵੀ ਇਹੀ ਕਹਿ ਰਹੇ ਨੇ ਕਿ ਮੈਟਰੋ ਵੈਨਕੂਵਰ ਇਜ਼ ਨਾਟ ਗੋਇੰਗ ਫਾਰ ਇਨਫ। ਸੋ ਉਹਨਾਂ ਦਾ ਵੀ ਸਟੈਂਸ ਮੇਅਰ ਬ੍ਰੈਂਡਾ ਲੌਕ ਦੇ ਨਾਲ ਮਿਲਦਾ ਜੁਲਦਾ ਹੈ।
ਹਾਂ, ਉਹ ਪੰਚਿੰਗ ਬੈਗ ਹੈ ਮੈਟਰੋ ਵੈਨਕੂਵਰ, ਮਾਰੋ ਵੱਟ ਕੇ ਕਿਸੋਂ ਨੂੰ
ਜੀ,
ਦਿਖਾਓ ਆਪਣੀ ਤਾਕਤ। ਪਰ ਗੱਲ ਉਹ ਠੀਕ ਹੈ, ਵੈਸੇ ਮੈਟਰੋ ਵੈਨਕੂਵਰ ਦੇ ਵਿੱਚ ਤਬਦੀਲੀ ਜਿੰਨੀ ਕਿ ਇਹਨਾਂ ਨੇ ਕੀਤੀ ਆ ਉਹ ਐਵੇਂ ਬਸ ਮਾੜੀ ਮੋਟੀ ਕੁਰਸੀਆਂ ਜੀਆਂ ਹਿਲਾ ਕੇ ਉੱਧਰ ਕਰਤੀਆਂ, ਚੇਂਜਿਸ ਵੱਡੇ ਚਾਹੀਦੇ ਆ। ਵਾਸੂ ਜੀ, ਵੱਡੇ ਚੇਂਜ ਦੀ ਗੱਲ ਹੈ ਤਾਂ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੱਲ੍ਹ ਐਲਾਨ ਕਰ ਦਿੱਤਾ ਕਿ ਇਸ ਆਉਂਦੇ ਸ਼ੁੱਕਰਵਾਰ ਤੋਂ, ਇਸ ਹਫ਼ਤੇ ਤੋਂ, ਐਲਬਰਟਾ ਦੇ ਵਿੱਚ ਜਿਹੜੇ ਲੋਕ ਨੇ ਉਹ ਡਾਕਟਰ ਦੇ ਰੈਫਰਲ ਤੋਂ ਬਗੈਰ ਜਿਹੜੇ ਕਈ ਡਾਇਗਨੋਸਟਿਕ ਟੈਸਟ ਕਰਾਉਣੇ ਹੁੰਦੇ ਆ ਆਪਾਂ, ਉਹ ਕਰਾ ਸਕਦੇ ਆ, ਤੇ ਉਹਦੇ ਵਿੱਚ ਬਲੱਡ ਟੈਸਟ ਵੀ ਸ਼ਾਮਲ ਹੈ, ਸੀਟੀ ਸਕੈਨ।
ਬਲੱਡ ਟੈਸਟ
ਨਹੀਂ ਆ?
ਸੋ ਪਹਿਲਾਂ ਪ੍ਰੋਮਿਸ ਕੀਤਾ ਸੀ ਬਲੱਡ ਵਰਕ ਵੀ ਇਹਦੇ ਵਿੱਚ ਸ਼ਾਮਲ ਹੋਏਗਾ, ਪਰ ਉਸ ਤੋਂ ਬਾਅਦ ਸਪ੍ਰਿੰਗ ਦੇ ਵਿੱਚ ਇਹਨਾਂ ਨੇ ਲੈਜਿਸਲੇਸ਼ਨ ਪਾਸ ਕੀਤੀ ਸੀ, ਤੇ ਜਿਹੜੀ ਲੈਜਿਸਲੇਸ਼ਨ ਪਾਸ ਕੀਤੀ ਗਈ ਆ ਉਹਦੇ ਵਿੱਚ ਐਕਸਰੇ, ਅਲਟਰਾਸਾਊਂਡ, MRI ਤੇ ਸੀਟੀ ਸਕੈਨ ਹੀ ਰੱਖੇ ਗਏ।
ਹਾਂ, ਅਕਤੂਬਰ 'ਚ ਇਹ ਗੱਲ ਕਹੀ ਸੀ, ਯੂਅਰ ਰਾਈਟ।
ਸੋ ਪਹਿਲਾਂ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਉਹਦੇ ਵਿੱਚ ਬਲੱਡ ਵਰਕ ਵੀ ਹੋਏਗਾ, ਪਰ ਜਿਹੜੀ ਲੈਜਿਸਲੇਸ਼ਨ ਪਾਸ ਹੋਈ ਉਹਦੇ ਵਿੱਚ ਜਿਹੜੇ 4 ਵੱਡੀਆਂ ਜਿਹੜੀਆਂ ਸਕੈਨਸ ਹੁੰਦੀਆਂ, ਸੋ ਉਹੀ ਸ਼ਾਮਲ ਕੀਤੀਆਂ ਗਈਆਂ ਟੂ ਬਿਗਿਨ ਵਿਦ।
MRI, ਸੀਟੀ ਸਕੈਨ, ਅਲਟਰਾਸਾਊਂਡ ਤੇ ਐਕਸਰੇ, ਉਹ ਵੀ ਡਾਕਟਰ ਦੇ ਰੈਫਰਲ ਤੋਂ ਬਗੈਰ।
ਸੋ ਪੈਸੇ ਦੇ ਕੇ ਤੁਸੀਂ ਪਹਿਲਾਂ ਵੀ ਸਕੈਨ ਕਰਾ ਸਕਦੇ ਸੀ, ਪਰ ਡਾਕਟਰ ਦੇ ਰੈਫਰਲ ਦੀ ਲੋੜ ਹੁੰਦੀ ਸੀ। ਹੁਣ ਇਹ ਕਿਹਾ ਗਿਆ ਵੀ ਡਾਕਟਰ ਦਾ ਜੇ ਰੈਫਰਲ ਨਹੀਂ ਵੀ ਹੈ ਤੇ ਆਪਣੀ ਜੇਬ ਚੋਂ ਪੈਸੇ ਦੇ ਕੇ ਤੁਸੀਂ ਇਸ ਤਰ੍ਹਾਂ ਦੀ ਕੋਈ ਸਕੈਨ ਕਰਾ ਸਕਦੇ ਹੋ। ਤਰਕ ਇਹ ਦਿੱਤਾ ਜਾ ਰਿਹਾ ਵੀ ਇਹਦੇ ਨਾਲ ਕੈਂਸਰ ਵਰਗੀ ਜੇ ਕੋਈ ਗੰਭੀਰ ਕਿਸੇ ਨੂੰ ਬਿਮਾਰੀ ਹੈ ਤੇ ਉਹਦਾ ਡਾਇਗਨੋਸਿਸ ਛੇਤੀ ਹੋ ਸਕੇਗਾ, ਤੇ ਜੇਕਰ ਸਕੈਨ ਕਰਾ ਕੇ ਕੈਂਸਰ ਦਾ ਪੋਜ਼ਿਟਿਵ ਡਾਇਗਨੋਸਿਸ ਹੋ ਜਾਂਦਾ ਤਾਂ ਫਿਰ ਉਹ ਸਕੈਨ ਦੇ ਪੈਸੇ ਰੀਇੰਬਰਸ ਵੀ ਕਰ ਦਿੱਤੇ ਜਾਣਗੇ,
ਸਿਰਫ ਜੇ ਡਾਇਗਨੋਸਿਸ ਕੈਂਸਰ ਦਾ ਹੁੰਦਾ। ਜੇ ਕੋਈ ਹੋਰ ਕ੍ਰਿਟੀਕਲ ਬਿਮਾਰੀ ਆਉਂਦੀ ਹੈ, ਮੰਨ ਲਓ ਕਿਸੇ ਦਾ ਕੋਈ ਕਾਰਡੀਅਕ ਇਸ਼ੂ ਇਹਦੇ ਨਾਲ ਹਾਈਲਾਈਟ ਹੁੰਦਾ, ਕੋਈ ਨਿਊਰੋਲੋਜੀਕਲ ਇਸ਼ੂ ਹਾਈਲਾਈਟ ਹੁੰਦਾ, ਉਹਦੇ ਪੈਸੇ ਨਹੀਂ ਮੋੜੇ ਜਾਣੇ। ਹਾਲਾਂਕਿ ਇਸ ਚੀਜ਼ ਦਾ ਬੂਹਾ ਕੁਝ ਮਾਹਰਾਂ ਦਾ ਕਹਿਣਾ ਵੀ ਸਰਕਾਰ ਨੇ ਖੁੱਲ੍ਹਾ ਰੱਖਿਆ ਕਿ ਭਵਿੱਖ ਦੇ ਵਿੱਚ ਜਿਹੜੇ ਬਾਕੀ ਦੇ ਇਸ ਤਰ੍ਹਾਂ ਦੇ ਟੈਸਟਸ ਨੇ, ਜੇ ਉਹਨਾਂ ਦਾ ਡਾਇਗਨੋਸਿਸ ਕੈਂਸਰ ਤੋਂ ਇਲਾਵਾ ਕਿਸੇ ਹੋਰ ਬਿਮਾਰੀ ਦਾ ਵੀ ਆਉਂਦਾ ਵੀ ਉਹ ਵੀ ਪੈਸੇ ਸਰਕਾਰ ਮੋੜ ਦੇਵੇਗੀ। ਪਰ ਹਾਲ ਦੀ ਘੜੀ ਸ਼ੁੱਕਰਵਾਰ ਤੋਂ ਬਾਅਦ ਜਿਹੜੇ ਉਹ ਰੀਇੰਬਰਸਮੈਂਟ ਆ ਉਹ ਇਕੱਲੇ ਕੈਂਸਰ ਡਾਇਗਨੋਸਿਸ 'ਤੇ ਹੀ ਟੈਸਟ 'ਤੇ ਮਿਲਣੀ ਆ। ਕਾਫੀ ਦੇਖੋ ਇਹਨੂੰ ਲੈ ਕੇ ਮੁਖਾਲਫਤ ਇਹ 2-tier ਹੈਲਥ ਕੇਅਰ ਸਿਸਟਮ ਦੀ ਐਲਬਰਟਾ ਦੇ ਵਿੱਚ ਜਦੋਂ ਗੱਲ ਹੁੰਦੀ ਆ ਕਿ ਜੀ ਇਹ ਕੀ ਹੁਣ ਜਿਹੜੇ ਲੋਕ ਪੈਸੇ ਦੇ ਸਕਦੇ ਨੇ ਉਹ ਕਿਉਂ ਜੰਪ ਕਰਨਗੇ, ਜਿਹੜੀ ਉੱਥੋਂ ਦੀ ਓਫਿਸ਼ੀਅਲ ਓਪੋਜੀਸ਼ਨ ਆ ਐਲਬਰਟਾ ਦੀ NDP, ਉਹ ਇਸੇ ਗੱਲ ਨੂੰ ਹਾਈਲਾਈਟ ਕਰਕੇ ਸਰਕਾਰ ਦੀ ਆਲੋਚਨਾ ਕਰ ਰਹੇ ਨੇ। ਪਰ ਇਹ ਇੱਕ ਅਜਿਹਾ ਕਦਮ ਹੈ ਜਿਹੜਾ ਕਿ ਕਈ ਲੋਕਾਂ ਵਾਸਤੇ ਬਸ ਜੀ ਦਿਸ ਵੁੱਡ ਬੀ ਅ ਵੈਲਕਮ ਸਾਈਨ
ਯਾ ਅਤੇ ਸਤੰਬਰ ਤੋਂ ਦੇ ਆਰ ਗੋਇੰਗ ਈਵਨ ਅ ਸਟੈਪ ਫਰਦਰ ਸੋ ਜਿਹੜੇ ਡਾਕਟਰਸ ਨੇ ਜਿਹੜੇ ਸਰਜਨਸ ਨੇ ਉਹ ਨਿਪ ਰਿਪਲੇਸ ਸੋਰੀ ਨੀ ਰਿਪਲੇਸਮੈਂਟ ਸਰਜਰੀ ਹਿਪ ਰਿਪਲੇਸਮੈਂਟ ਸਰਜਰੀ ਉਹ ਪ੍ਰਾਈਵੇਟਲੀ ਵੀ ਪ੍ਰੋਵਾਈਡ ਕਰ ਸਕਣਗੇ ਵਾਈਲ ਬੀਇੰਗ ਇਨ ਦਾ ਪਬਲਿਕ ਸਿਸਟਮ ਸੋ ਜੇ ਕੋਈ ਸਰਜਨ ਆ ਉਹ ਪਬਲਿਕ ਹੈਲਥ ਕੇਅਰ ਦੇ ਨਾਲ ਕੰਮ ਕਰ ਰਿਹਾ ਉਹ ਪ੍ਰਾਈਵੇਟਲੀ ਵੀ ਇਹ ਸਰਜਰੀਜ਼ ਜਿਹੜੀਆਂ ਨੇ ਇਹ ਪ੍ਰੋਵਾਈਡ ਕਰ ਸਕਣਗੇ ਦੈਟਸ ਬਿਗਿਨਿੰਗ ਸੈਪਟੈਂਬਰ ਸੋ ਐਲਬਰਟਾ ਵੱਲੋਂ ਕਲੀਅਰਲੀ ਦੇ ਆਰ ਟੇਕਿੰਗ ਸਮ ਸਟੈਪਸ ਟੂਵਰਡਸ ਪ੍ਰਾਈਵੇਟਾਈਜੇਸ਼ਨ ਔਰ ਅ ਹਾਈਬ੍ਰਿਡ ਮਾਡਲ ਆਫ ਹੈਲਥ ਕੇਅਰ ਅਤੇ ਇਹਨੂੰ ਲੈ ਕੇ ਜਦੋਂ ਡੈਨੀਅਲ ਸਮਿਥ ਨੂੰ ਸਵਾਲ ਪੁੱਛਿਆ ਗਿਆ ਉਹ ਕਹਿੰਦੇ ਸੀ ਕੀ ਕਰੀਏ ਪਬਲਿਕ ਸਿਸਟਮ ਦੇ ਵਿੱਚ ਇੰਨੇ ਪੈਸੇ ਨਹੀਂ ਹੈਗੇ ਕਿ ਅਸੀਂ ਹਰ ਰੈਜੀਡੈਂਟ ਦਾ ਹਰ ਸਾਲ ਹਰ ਟੈਸਟ ਕਰਾ ਕੇ ਦਈਏ ਜੀ ਦੱਸ ਸਾਡੇ ਕੋਲ ਪੈਸੇ ਨਹੀਂ ਹੈਗੇ
ਐਲਬਰਟਾ ਬਸੂ ਜੀ ਪਹਿਲਾ ਸੂਬਾ ਸੀ ਜਿਨ੍ਹਾਂ ਨੇ ਪ੍ਰਾਈਵੇਟ ਐੱਮ ਆਰ ਆਈਜ਼ ਦੀ ਵੀ ਇਜਾਜ਼ਤ ਦਿੱਤੀ ਸੀ 30 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਕੈਲਗਰੀ ਦੇ ਵਿੱਚ ਪਹਿਲਾ ਪ੍ਰਾਈਵੇਟ ਐੱਮ ਆਰ ਆਈ ਕਲੀਨਿਕ ਜਿਹੜਾ ਸੀ ਉਹ ਖੁੱਲ੍ਹਿਆ ਸੀ ਹੁਣ ਗੱਲ ਇਹ ਦੇਖਣ ਵਾਲੀ ਹੋਏਗੀ ਕਿ ਇਹਦੀ ਕਾਮਯਾਬੀ ਕਿਸ ਪੱਧਰ ਦੀ ਹੁੰਦੀ ਆ ਇਹ ਕਿਹਾ ਗਿਆ ਸਰਕਾਰ ਦਾ ਇਹ ਕਹਿਣਾ ਵੀ ਜਿਹੜੇ ਕਲੀਨਿਕਸ ਨੇ ਜਿਨ੍ਹਾਂ ਨੇ ਟੈਸਟ ਕਰਨੇ ਆ ਉਹਨਾਂ ਨੂੰ ਪਹਿਲਾਂ ਐਕਸਪੈਕਟੇਸ਼ਨ ਇਹ ਆ ਉਹਨਾਂ 'ਤੇ ਉੱਪਰ ਇਹ ਸ਼ਰਤ ਨਹੀਂ ਹੈ ਪਰ ਐਕਸਪੈਕਟੇਸ਼ਨ ਇਹ ਆ ਕਿ ਡਾਕਟਰ ਦੇ ਰੈਫਰਲ ਦੇ ਨਾਲ ਜੇ ਕਿਸੇ ਜੇ ਕੋਈ ਆਉਂਦਾ ਵੀ ਮੇਰਾ ਇਹ ਟੈਸਟ ਕਰੋ ਵੀ ਉਹ ਤਰਜੀਹ ਉਹਨੂੰ ਦੇਣਗੇ ਪਹਿਲਾਂ ਅਪੁਆਇੰਟਮੈਂਟ ਉਸ ਬੰਦੇ ਨੂੰ ਮਿਲੇਗੀ ਜਿਹੜਾ ਕੋਈ ਬੰਦਾ ਆਪਣੀ ਜੇਬ 'ਚੋਂ ਪੈਸੇ ਦੇ ਕੇ ਟੈਸਟ ਕਰਾਉਣਾ ਚਾਹੁੰਦਾ ਵੀ ਉਹਨੂੰ ਥੋੜ੍ਹਾ ਜਿਹਾ ਪਿੱਛੇ ਰੱਖਿਆ ਜਾਏਗਾ ਪਰ ਇਹ ਸਰਕਾਰ ਦੀ ਐਕਸਪੈਕਟੇਸ਼ਨ ਹੈ ਇਹ ਸਰਕਾਰ ਦੀ ਕੰਡੀਸ਼ਨ ਨਹੀਂ ਆ
ਅਤੇ ਵਿਰੋਧੀ ਧਿਰ ਐਨ ਡੀ ਪੀ ਦਾ ਇਹ ਕਹਿਣਾ ਕਹਿੰਦੇ ਵੀ ਇਹਦੇ ਨਾਲ ਵੇਟ ਟਾਈਮਸ ਹੋਰ ਵਧਣਗੇ ਅਤੇ ਸਰਕਾਰ ਉਹਨਾਂ ਨੇ ਪੂਰੀ ਤਰ੍ਹਾਂ ਇਸ ਪ੍ਰੋਗਰਾਮ ਨੂੰ ਸੋਚਿਆ ਨਹੀਂ ਬਸ ਇਹਨੂੰ ਲਾਗੂ ਕਰ ਰਹੇ ਨੇ ਪਰ ਲੈਟਸ ਸੀ ਹੁਣ ਜਿਹੜੇ ਰੇਡੀਓਲੋਜਿਸਟ ਨੇ ਉੱਥੇ ਦੇ ਉਹਨਾਂ ਦਾ ਇਹ ਕਹਿਣਾ ਕਹਿੰਦੇ ਵੀ ਇਸ ਵੇਲੇ ਜਿੰਨੇ ਲੋਕ ਪੈਸੇ ਦੇ ਕੇ ਇਸ ਤਰ੍ਹਾਂ ਦੀਆਂ ਸਕੈਨਸ ਵਗੈਰਾ ਕਰਾ ਰਹੇ ਨੇ ਕਹਿੰਦੇ ਜੇ ਹੁਣ ਪਰਚੀ ਤੋਂ ਬਿਨਾਂ ਵੀ ਉਹ ਸਕੈਨ ਕਰਾਉਂਦੇ ਆ ਉਹਦੇ ਕਰਕੇ ਜੇ ਉਹਨਾਂ ਦੀ ਸੰਖਿਆ 4 ਗੁਣਾ ਵੀ ਹੋ ਜਾਵੇ ਤਾਂ ਵੀ ਕਹਿੰਦੇ ਬਹੁਤਾ ਫਰਕ ਨਹੀਂ ਪੈਣਾ ਵੀ ਇਹ ਨੰਬਰ ਕੋਈ ਬਹੁਤ ਜ਼ਿਆਦਾ ਹੈ ਨਹੀਂ ਉਹ ਜਿਹੜੇ ਪ੍ਰਾਈਵੇਟਲੀ ਇੱਦਾਂ ਸਕੈਨ ਕਰਾਉਣ ਵਾਲੇ ਲੋਕ ਨੇ ਪੈਸੇ ਦੇ ਕੇ ਉਹਨਾਂ ਦੀ ਸੰਖਿਆ ਬਹੁਤ ਥੋੜ੍ਹੀ ਹੈ ਅਤੇ ਜੇ ਉਹਨਾਂ ਦੀ ਸੰਖਿਆ ਮੰਨ ਲਓ 4 ਗੁਣਾ ਵੀ ਹੋ ਜਾਵੇ ਪਰਚੀ ਦੀ ਰਿਕੁਆਇਰਮੈਂਟ ਹਟਣ ਦੇ ਕਰਕੇ ਕਹਿੰਦੇ ਤਾਂ ਵੀ ਕਹਿੰਦੇ ਕੋਈ ਬਹੁਤਾ ਪ੍ਰਭਾਵ ਸਿਸਟਮ ਦੇ ਉੱਤੇ ਨਹੀਂ ਪੈਣਾ ਵੀ ਵੇਟ ਟਾਈਮਸ ਨਹੀਂ ਕੋਈ ਇਹਦੇ ਕਰਕੇ ਖਾਸ ਵਧਣਗੇ
ਐਂਡ ਇਹੀ ਕਾਰਨ ਹੋਏਗਾ ਕਿ ਜਿਹੜਾ ਬਲੱਡ ਵਰਕ ਆ ਉਹਨੂੰ ਇਸ ਸਿਸਟਮ 'ਚ ਬਾਹਰ ਰੱਖਿਆ ਗਿਆ ਕਿਉਂਕਿ ਬੰਦਾ ਮਾੜਾ ਜਿਹਾ ਕਿਤੇ ਢਿੱਲਾ ਮੱਠਾ ਹੋਵੇ ਕਹਿੰਦਾ ਚੱਲ ਬਲੱਡ ਟੈਸਟ ਕਰਾ ਲਓ
ਜੀ ਜੀ
ਬਲੱਡ ਟੈਸਟ ਦੇ ਵਿੱਚ ਲਾਈਨਅਪ ਵਧਣ ਦੇ ਚਾਂਸਿਸ ਕਿਤੇ ਜ਼ਿਆਦਾ ਸੀਗੇ ਜਿਹੜੇ ਆ ਸਕੈਨਸ ਨੇ ਉਹ ਬੰਦਾ ਤਾਂ ਕਰਾਉਂਦਾ ਜੇ ਕੋਈ ਨਾ ਕੋਈ ਅਜਿਹੇ ਇੰਡੀਕੇਸ਼ਨ ਹੋਣ ਵੀ ਕੋਈ ਸਮੱਸਿਆ ਹੋ ਸਕਦੀ ਹੈ
ਤੇ ਜਿਹੜੀ ਗੱਲ ਹੈ ਕਿ ਸਤੰਬਰ ਤੋਂ ਸਰਜਰੀਜ਼ ਵੀ ਪ੍ਰਾਈਵੇਟਲੀ ਹੋ ਸਕਣਗੀਆਂ ਉਹਨਾਂ ਦੇ ਵਾਸਤੇ ਜੋ ਵੱਖੋ ਵੱਖਰੀਆਂ ਕਲੀਨਿਕਸ ਨੇ ਹੋਸਪਿਟਲਸ ਨੇ ਜਿਹੜੇ ਪ੍ਰਾਈਵੇਟਲੀ ਇਹ ਪ੍ਰੋਸੀਜਰ ਪ੍ਰੋਵਾਈਡ ਕਰਨਗੇ ਉਹਦੀ ਜਿਹੜੀ ਫੀਸ ਆ
ਜੀ
ਉਹ ਵੇਰੀ ਕਰ ਸਕਦੀ ਆ ਸੋ ਉਹ ਸਰਕਾਰ ਵੱਲੋਂ ਕੋਈ ਇੱਕ ਫੀਸ ਜਿਹੜੀ ਆ ਨਿਰਧਾਰਿਤ ਨਹੀਂ ਕੀਤੀ ਜਾਏਗੀ
ਜੀ
ਕਿ ਉਹ ਜਿਹੜੇ ਸਰਜਨਸ ਨੇ ਆਪਣੇ ਆਪਣੇ ਪੱਧਰ ਤੇ ਆਪ ਜਿਹੜੇ ਉਹ ਫੀ ਨਿਰਧਾਰਿਤ ਕਰ ਸਕਦੇ
ਅੱਛਾ ਈਵਨ ਜਿਹੜੀ ਰੀਇੰਬਰਸਮੈਂਟ ਕਿੰਨੀ ਹੋਣੀ ਆ ਨਾ ਸਕੈਨਸ ਦੀ ਉਹ ਵੀ ਪ੍ਰਿਸਕ੍ਰਾਈਬਡ ਰੇਟ ਤੇ ਰੀਇੰਬਰਸਮੈਂਟ ਹੋਣੀ ਆ ਹੁਣ ਜਿਹੜੇ ਕਲੀਨਿਕਸ ਨੇ ਉਹ ਸੀਟੀ ਸਕੈਨ ਦਾ ਐਮ ਆਰ ਆਈ ਦਾ ਐਕਸਰੇ ਦਾ ਉਹ ਆਪਣਾ ਕੋਈ ਵੱਖਰਾ ਚਾਰਜ ਕਰ ਸਕਦੇ ਆ ਪਰ ਫਰਾਈਡੇ ਨੂੰ ਐਲਬਰਟਾ ਦੀ ਸਰਕਾਰ ਨੇ ਇੱਕ ਲਿਸਟ ਪਬਲਿਸ਼ ਕਰ ਦੇਣੀ ਆ ਕਿ ਅਸੀਂ ਤਾਂ ਜੀ ਇੰਨੇ ਹੀ ਪੈਸੇ ਮੋੜਾਂਗੇ ਸੋ ਇਹ ਇੱਕ ਵੱਡੀ ਤਬਦੀਲੀ ਆ ਦੇਖਦੇ ਹਾਂ ਹੁਣ ਕਿਉਂਕਿ ਬਾਕੀ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੀਜ਼ ਲਾਗੂ ਹੁੰਦੀ ਹੈ ਕਿ ਨਹੀਂ ਜਾਂ ਐਨ ਡੀ ਪੀ ਨੇ ਤਾਂ
ਹੋਣੀ ਚਾਹੀਦੀ ਵੀ ਹੈ
ਹੋਣੀ ਚਾਹੀਦੀ ਵੀ ਹੈ
ਕਿਉਂਕਿ ਇਹ ਵੀ ਡਿਬੇਟ ਆ ਕਿ ਵੀ ਅਸੀਂ ਕਿੱਧਰਲੇ ਪਾਸੇ ਜਾ ਰਹੇ ਹਾਂ ਜੇ ਪ੍ਰਾਈਵੇਟਾਈਜੇਸ਼ਨ ਹੁੰਦੀ ਹੈਲਥ ਕੇਅਰ ਦੀ ਇਜ਼ ਇਟ ਗੁੱਡ ਔਰ ਬੈਡ ਅਸੀਂ ਅਜੇ ਤੱਕ ਇਹਦੇ ਡਿਸੀਜਨ ਤੇ ਪਹੁੰਚੇ ਨਹੀਂ ਇਹ ਜਿਹੜੀ ਡਿਬੇਟ ਆ ਨੈਵਰ ਐਂਡਿੰਗ ਡਿਬੇਟ ਬਣੀ ਹੋਈ ਕੈਨੇਡਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ
ਪਰ ਦੂਜੀ ਗੱਲ ਇਹੀ ਹੈ ਨਾ ਜਦੋਂ ਉੱਥੋਂ ਦੀ ਵਿਰੋਧੀ ਧਿਰ ਕਹਿੰਦੀ ਹੈ ਵੀ ਜਿਹੜਾ ਬੰਦਾ ਪੈਸੇ ਦੇ ਸਕਦਾ ਇਹਦਾ ਮਤਲਬ ਤਾਂ ਇਹ ਹੋਇਆ ਉਹ ਸਕੈਨ ਕਰਾ ਜਾਏਗਾ ਜਿਹਦੇ ਕੋਲ ਪੈਸੇ ਦੇਣ ਦੀ ਸਮਰੱਥਾ ਨਹੀਂ ਉਹ ਸਕੈਨ ਨਹੀਂ ਕਰਾ ਸਕੇਗਾ ਫਿਰ ਤਾਂ ਬਸ ਜੀ ਜਿਹਦੇ ਕੋਲ ਪੈਸੇ ਹੈਗੇ ਉਹ ਬਾਹਰ ਜਾ ਕੇ ਵੀ ਇਲਾਜ ਕਰਾ ਆਉਂਦਾ
ਤੇ ਉੱਥੇ ਵਿਰੋਧੀ ਧਿਰ ਐਨ ਡੀ ਪੀ ਆ
ਉੱਥੇ ਐਨ ਡੀ ਪੀ ਆ
ਉਹਨਾਂ ਦੀ ਪੋਲੀਟਿਕਸ ਨੂੰ ਵੀ ਇਹ ਜਿਹੜਾ ਨੈਰੇਟਿਵ ਹੈ ਸੂਟ
ਕਰਦਾ ਮੈਂ ਅਕਸਰ ਇਹ ਕਈ ਵਾਰੀ ਜਦੋਂ ਡਿਸਕਸ਼ਨ ਇਹੋ ਜਿਹੀਆਂ ਹੁੰਦੀਆਂ ਨਾ ਇਹ ਗੱਲ ਆਪਾਂ ਵੀ ਕੀਤੀ ਆ ਹੁਣ ਮੰਨ ਲਓ ਦੋ ਬੰਦੇ ਆ ਦੋਹਾਂ ਦੀ ਬਿਲਕੁਲ ਸੇਮ ਇਨਕਮ ਆ ਇੱਕ ਬੰਦਾ ਫਜ਼ੂਲ ਖਰਚੀ ਬਹੁਤ ਕਰਦਾ ਪੈਸੇ ਜਮ੍ਹਾਂ ਨਹੀਂ ਬਚਾਉਂਦਾ ਆਪਣੀ ਸਿਹਤ ਦਾ ਵੀ ਖਿਆਲ ਨਹੀਂ ਰੱਖਦਾ ਉਹ ਬਿਮਾਰ ਹੋ ਜਾਂਦਾ ਦੂਜਾ ਬੰਦਾ ਬਹੁਤ ਸਮਝ ਕੇ ਸੂਝਬੂਝ ਨਾਲ ਖਰਚਾ ਕਰਦਾ ਪੈਸੇ ਬਚਾ ਕੇ ਰੱਖਦਾ ਉਹਨੇ ਸੇਵਿੰਗਸ ਰੱਖੀਆਂ ਨੇ ਆਪਣੀ ਸਿਹਤ ਦਾ ਵੀ ਖਿਆਲ ਰੱਖਦਾ ਡਿਸਿਪਲਿਨ ਆ ਹੁਣ ਦੋਹਾਂ ਨੂੰ ਬਿਮਾਰੀ ਹੋ ਜਾਂਦੀ ਹੈ ਸੱਟ ਲੱਗ ਜਾਂਦੀ ਆ ਹੁਣ ਕੀ ਇਹ ਦਰੁਸਤ ਹੈ ਫਿਰ ਕਿ ਜਿਹੜੇ ਬੰਦੇ ਨੇ ਉਹ ਪੈਸੇ ਬਚਾ ਕੇ ਰੱਖੇ ਸੀ ਉਹ ਆਪਣੀ ਹੀ ਬਿਹਤਰੀ ਵਾਸਤੇ ਉਹ ਪੈਸਾ ਨਾ ਵਰਤ ਸਕੇ ਸੋ ਇਹ ਵੀ ਉਹਦਾ ਕਾਊਂਟਰ ਆਰਗੂਮੈਂਟ ਦੂਜੇ ਪਾਸੇ ਇਹ ਵੀ ਬਣਦਾ
ਬਿਲਕੁਲ
ਬਸ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ ਥੈਂਕ ਯੂ ਵੈਰੀ ਮੱਚ
ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ
ਥੈਂਕ ਯੂ
ਸ਼ਾਮੀ 7-9 ਵਜੇ ਸ਼ਾਮ ਵਾਲਾ ਸ਼ੋਅ ਵਾਸੂ ਕੁਮਾਰ ਦੇ ਨਾਲ
ਸਿਰਫ
ਕਨੈਕਟ FM ਤੇ ਸੋਮਵਾਰ ਤੋਂ ਸ਼ੁੱਕਰਵਾਰ
ਬਹੁਤ ਧੰਨਵਾਦ ਥੈਂਕ ਯੂ ਵਿਜੇ ਜੀ
ਸੁਣਦੇ ਰਹੋ ਓਕੇ
ਥੈਂਕ ਯੂ ਸੋ ਮੱਚ
ਬਾਏ ਬਾਏ ਟੇਕ ਕੇਅਰ